नानक दे कर खथ परम सन्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर वैसाखी दे खालसा सिरजना दिवस नू समर्पित जो हर साल गुरमत दीवान आयोजित किते जांदे ने आप जी पिछले कई रोज तो इस विशेष गुरमत दीवान दी हाजरी भर के अमृत गुरबाणी कीर्तन और विचारां ताड़ी गुरसिखा तो गुरु इतिहास सरवण कर दे आ रहे हो जिस पावन पवित्र शब्द नू आपां लड़ीवार विचार रहे हां कल उस अमृत बचन दे ए पवित्र पद विचारे सन इत मार्ग चले भाईड़े गुर कहे सोकार कमाए जियो हे मेरे वीर मेरे भरा जे इस गुरमत दे मार्ग ते चलना है ते सब तो पहली गल के सतगुरु दी दसी हुई कार गुरु दे दसे हुए कम गुरु जी दे दसे हुए असूल उन्हां अपनी जिंदगी अपने जीवन दे विच धारण कर ले इत मार्ग चले भाईड़े गुर कहे सो कार कमाए जियो ते अगला बचन जो अज विचारना है कि उस कार विच अगे खुलासा करदे ने त्यागे मन की मतड़ी अपने मन दी मतड़ी दा अर्थ है मत नू त्याग दे वे सारे दूजा भाव जियो तेरे अंदर जो द्वैत दूजा भाव एक प्रभु नू छड़ के जो तू द्वैत विच दूजे भाव विच खचत है ओनू त्याग दे मन दी मत नू त्याग दे दूजा भाव विसार दे ते इस दा फल ए मिलेगा इयों पावें हर दर्शावड़ा तेनू खरी परमात्मा दे दर्शन होणगे ते साहिब कहिंदे ने इयों पावें हर दर्शावड़ा न लगे तत्ती वाओ जी तेनू तत्ती वाह नहीं लगे दुख दी मुसीबत दी आओ साध संगत इस अमृत बचन नू गुरु कृपा दे नाल आपां विचार सकीए आप जितने गुरु चरणा विच हाजिर होए हो बख्शो आसीस विचार दी प्रारंभता तो पहला गुरु बख्शी फतेह प्रवान करो और उच्चारण करो जी वाहे गुरु जी का खालसा वाहे गुरु जी की फतेह। सतगुरु ने पहला बचन कल उत्तर रूप विच दिता सी के सिख अपने गुरु दे हुकम नू भलिया करके सत बचन करके स्वीकार ले ताई साहिब दे अमृत बचन बाणी च पढ़ने आ मन मेरे सतगुर कै भाणे चल गुरु दी रजा विच गुरु दे हुकम विच गुरु दे भाणे विच तुर मन मेरे सतगुर कै भाणे चल ते एदी बख्शिश ए होवेगी निज घर वसै तू अपने थिर घर विच अपने निज घर विच टिक जाएगा तेनू अमृत दी दात मिलेगी ते तेनू सही टिकाणा मिलेगा जिथे सदीव काल लई सुख है। मन मेरे सतगुर कै भाणे चल निज घर वसै अमृत पीवै ता सुख लहै महल। तू निज घर विच टिकेगा तेनू सुख दा थां मिलेगा। अज हजूर ने कृपा कीती कहन लगे त्यागे मन की मतड़ी वे सारे दूजा पाओ जीओ। अपने मन दी मत नू तू त्याग दे। हुण मन दी मत की है? सिर्फ आरंभ विच मत दे संबंधी कुछ बेनतियां के भाई कान सिंह नाभा जी हुणा ने महान कोश विच मन मत दे अर्थ बड़े सरल कीते, बड़े सौखे समझन पैण वाले। वो लिखदे ने मन मत दा अर्थ है मन दी इच्छा। अगे फिर उनू थोड़ा जा खोल दे, कहन लगे गुरु दे दसे हुए राह और धर्म ग्रंथ दे दसे हुए उपदेश दे विपरीत ओदे उल्ट अपना नेम अपना कर्म बनाना। गुरु जो कह रहे ने धर्म ग्रंथ जो कह रहा है जो गुरमत समझा रही है ओदे उल्ट अपनी मर्जी करी जाना ओदे लिए क्या गया है ए मन मत है। अपने मन दी मत वर्तनी। जे थोड़ा जा होर गुरु ग्रंथ साहिब चो देखिए, देखो सी मत संबंधी, क्योंकि ए प्रकरण बहुत सूक्ष्म ने। हुण मन और मत की शब्द कै मत दे अर्थ की ने? मत दा संबंध थोड़ा जा अकल दे नाल बनदा है। अकल सियाणप वाले पासे तुर पैंदी है। मत दरअसल बुद्धि दे नजदीक भी आपां इनू लिया सकने का के परमात्मा दी दित्ती होई एक ओ अंदर दी दात है के मन ख्याल पैदा करदा है, फुरने बनांदा है, ते मत की करदी है ओना बने हुए फुरनिया दा चंगी तरह निरीक्षण करदी है, उसनु विचार दी है। मन फुरने बनांदा है, मत ओदी ख्याल दी विचार करदी है। जे मत होवे मैली, जे मत होवे मलीन, जे मत होवे विषय वकारा विच प्रवृत्त, ते सच एवे के ओ मन दी हर गल नू चंगी मंदी सब कुछ मन जांदी है। जे मत होवे निर्मल ते गुरु दा शब्द उते सिर ते होवे ते उस वक्त मत फिर मन दे मैले फुरनिया नू कदी कर्म बनने की नहीं देंदी। फिर थोड़ी जी बेनती कर दिया, सतगुरु ने इनू बाणी विच इक बचन कहा है। हजूर ने फरमाया, गुरु नानक साहब जी ने मत संबंधी, मत पंखेरू किरत साथ कब उत्तम कब नीच। पंखेरू दा अखरी अर्थ हुंदा पंछी। कहन लगे मन ता मत ता इस तरह है जिवें एक पंछी है, उड़न वाला पंखेरू है। मत पंखेरू किरत साथ, किरत साथ दा अर्थ तेरे कीते हुए कर्म, तेरे कीते हुए संस्कार ओ तेरे नाल चले आउंदे। कदी मत मलीन हो जांदी है ते कदी आप जी देखोगे बिल्कुल निर्मल, कदी मैले फुरने कदी टिका। साहब ने फरमाया मत पंखेरू किरत साथ कब उत्तम कब नीच। कदी बहुत उच्चे ख्याल ते कदी बिल्कुल नीवी निगर जांदी है। कदी वासनावां तो मुक्त कौन दी गल चलदी है ते कदी ओही मत जिहड़ी है वासनावां दे विच प्रवृत्त हो जांदी है। इत एक होर अर्ज करदे आ गुरु ग्रंथ साहिब विचो सारे बचन। महाराज जी ने शब्द कहे ने कि बंदे दी मत कदों मारी जांदी है, बंदे दे अंदर विवेक बुद्धि कदों घटदी है, कदों बंदे दे अंदर परमार्थ दा रस्ता मध्यम पै जांदा है। हजूर दा एक पवित्र बचन है भगत रविदास साहिब जी दा, कहन लगे कि इंद्री सबल निबल विवेक बुद्ध परमार्थ प्रवेश नहीं। हुण एक तोके ते मेरा ख्याल आ तोक बंदे दे अंदर दी तसल्ली करा देंदी है कि क्यों बंदे नू नाम भुलदा है, क्यों कहिंदा अगे चंगा पला जीवन बनिया सी पता नहीं कौन की हो गया सब कुछ चला गया, हुण तां फुरने गंदे उठन लग पए। ਹੁਣ ਤਾਂ ਖਿਆਲ ਮਾੜੇ ਪੈਦਾ ਹੋਣ ਲੱਗ ਪਏ। ਇਸ ਤਰ੍ਹਾਂ ਵਾਪਰਦਾ ਹੈ, ਅੱਗੇ ਮੈਂ ਇੰਨਾ ਨੇਮ ਨਿਭਾਉਂਦਾ ਸਾਂ, ਹੁਣ ਤਾਂ ਕੁਝ ਗੱਲ ਹੀ ਨਹੀਂ ਬਣਦੀ ਪਈ। ਰਵਿਦਾਸ ਭਗਤ ਜੀ ਨੇ ਇੱਕ ਤੁਕ ਵਿੱਚ ਕਹਿ ਦਿੱਤਾ, ਇੰਦਰੀ ਸਬਲ, ਸਬਲ ਦਾ ਅਰਥ ਹੈ ਬਲ ਸਹਿਤ, ਜਦੋਂ ਤੇਰੀਆਂ ਇੰਦਰੀਆਂ ਬਾਹਰ ਮੁਖੀ ਹੋ ਕੇ ਤੇਰੇ ਉੱਤੇ ਬਲਸ਼ਾਲੀ ਹੋ ਜਾਣ, ਤੇਰੇ ਤੇ ਪ੍ਰਭਾਵ ਪਾ ਜਾਣ, ਹੋਵੇਗਾ ਕਿ ਨਿਬਲ ਵਿਵੇਕ ਬੁੱਧ, ਜਿੰਨੀ ਚੰਗੀ ਬੁੱਧੀ ਹੈ ਉਦੋਂ ਕਮਜ਼ੋਰ ਹੋਣ ਲੱਗ ਪੈਂਦੀ ਹੈ ਜਦੋਂ ਇੰਦਰੀਆਂ ਬੰਦੇ ਦੇ ਉੱਤੇ ਆਪਣਾ ਪ੍ਰਭਾਵ ਪਾ ਦੇ। ਫਿਰ ਇਹਨੂੰ ਥੋੜਾ ਜਿਹਾ ਐਕਸਪਲੇਨ ਕਰ ਲਈਏ ਕਿ ਜਦੋਂ ਬੰਦੇ ਦੇ ਅੰਦਰ ਵਾਸ਼ਨਾ ਪ੍ਰਵਿਰਤ ਕਰ ਜਾਏ, ਕਿਉਂਕਿ ਚਿਤਵਨੀ ਉਹਦੀ ਚੱਲਣੀ ਹੈ, ਤੇ ਜਦੋਂ ਵਾਸ਼ਨਾ ਦੀ ਚਿਤਵਨੀ ਚੱਲੇਗੀ ਤੇ ਉਦੋਂ ਵਿਵੇਕ ਬੁੱਧੀ ਏ ਉਹ ਐਸਤਾ ਐਸਤਾ ਕਮਜ਼ੋਰ ਪੈ ਜਾਂਦੀ ਏ। ਇਹੀ ਕਾਰਨ ਕਿ ਜਿਹੜੇ ਬੰਦੇ ਦੇ ਬਣੇ ਕੋਈ ਸ਼ੁਭ ਗੁਣ ਨੇ, ਜਿਉਂ ਜਿਉਂ ਇੰਦਰੀਆਂ ਉੱਤੇ ਆਪਣਾ ਬਲ ਪਾਉਂਦੀਆਂ ਨੇ, ਅੰਦਰ ਇਹਦਾ ਵਿਵੇਕ ਕਮਜ਼ੋਰ ਹੋ ਜਾਂਦਾ ਤੇ ਪਰਮਾਰਥ ਦੇ ਰਸਤੇ ਵਿੱਚ ਚੱਲਦਾ ਚੱਲਦਾ ਕਈ ਵਾਰੀ ਤਿਲਕ ਜਾਂਦਾ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ, ਨਿਬਲ ਦਰ ਤੇ ਬਲ ਤੋਂ ਰਹਿਤ ਕਮਜ਼ੋਰ ਹੋ ਗਈਆਂ। ਜਿੰਨੀਆਂ ਵਾਸ਼ਨਾਵਾਂ ਤੇਜ ਹੋਣਗੀਆਂ ਓਨੀ ਅੰਦਰ ਦੀ ਵਿਵੇਕ ਬੁੱਧੀ ਕਮਜ਼ੋਰ ਹੋ ਜਾਏਗੀ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀ, ਪਰਮਾਰਥ ਦੇ ਰਸਤੇ ਤੇ ਬੰਦਾ ਫਿਰ ਪ੍ਰਵੇਸ਼ ਚੱਲ ਹੀ ਨਹੀਂ ਸਕਦਾ, ਕਿਉਂਕਿ ਜਦੋਂ ਵਿਵੇਕ ਬੁੱਧੀ ਕਮਜ਼ੋਰ ਹੋ ਜਾਏ। ਆਓ ਥੋੜਾ ਜਿਹਾ ਸ਼ਲੋਕ ਨੂੰ ਅਸੀਂ ਦੇਖੀਏ, ਬੜੇ ਸਰਲ ਸ਼ਬਦਾਂ ਚ। ਮਤ ਪੰਖੇਰੂ ਕਿਰਤ ਸਾਥ, ਮਤ ਤਾਂ ਪੰਛੀ ਹੈ, ਤੇਰੇ ਕੀਤੇ ਕੁਛ ਸੰਸਕਾਰ ਤੇਰੇ ਨਾਲ ਤੁਰੇ ਆਉਂਦੇ, ਕਬ ਉੱਤਮ ਕਬ ਨੀਚ, ਕਦੀ ਉਹੀ ਮਤ ਬੜੀ ਉੱਚੀ ਤੇ ਕਦੀ ਉਹੀ ਮਤ ਅੱਤ ਦੀ ਨੀਵੀਂ ਚਲੀ ਜਾਂਦੀ ਹੈ। ਅਗਲਾ ਬਚਨ ਹਜ਼ੂਰ ਨੇ ਕਿਹਾ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪਰੀਤ। ਕਹਿਣ ਲੱਗੇ ਇਹ ਮਤ ਪੰਛੀ ਕਦੀ ਤਾਂ ਚੰਦਨ ਦੀ ਡਾਲੀ ਤੇ ਬਹਿੰਦਾ ਜਿੱਥੇ ਸੁਗੰਧੀ ਹੈ, ਇਹ ਮਤ ਕਦੀ ਕਹਿੰਦੀ ਹੈ ਗੁਰੂ ਜੀ ਦਾ ਸ਼ਬਦ ਪੜ੍ਹਨਾ, ਸਿਮਰਨ ਸ਼ੁਰੂ ਕਰ ਦੇਣਾ, ਅੱਜ ਤੋਂ ਬਾਅਦ ਮਾੜੇ ਕਰਮ ਤਿਆਗ ਦਿੱਤੇ, ਇਹਦਾ ਮਤਲਬ ਚੰਦਨ ਵਾਲੇ ਪਾਸੇ ਆ ਰਹੀ ਹੈ। ਕਬ ਚੰਦਨ ਕਬ ਅੱਕ ਡਾਲ, ਤੇ ਕਦੀ ਉਹੀ ਮਤ ਪੰਛੀ ਅੱਕ ਦੀ ਟਾਣੀ ਤੇ ਬਹਿ ਜਾਂਦਾ। ਕਹਿਣ ਲੱਗੇ ਕਬ ਉੱਚੀ ਪ੍ਰੀਤ, ਕਦੀ ਇਹ ਮਨ ਉੱਚੇ ਪਿਆਰ ਦੀਆਂ ਗੱਲਾਂ ਮਤ ਕਰਦੀ ਹੈ, ਉੱਚੇ ਪਿਆਰ ਦੀਆਂ। ਜਦੋਂ ਅਸੀਂ ਅਰਦਾਸ ਕਰਨੇ, ਉੱਥੇ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਰੋਜ਼ ਅਸੀਂ ਅਰਦਾਸ ਚ ਕਹਿੰਦੇ ਹਾਂ, ਹੈ ਗੁਰਬਾਣੀ ਵਿੱਚ ਵੀ ਇਹ ਸ਼ਬਦ ਨਾ, ਭਾਵੇਂ ਵਾਰਤਕ ਕਹੇ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਹ ਸ਼ਬਦ ਵਰਤੇ ਕਿ ਮਨ ਨੀਵਾਂ ਰਹੇ ਮਤ ਉੱਚੀ ਹੋ ਜਾਏ। ਸੱਚ ਇਹ ਵੇ ਕਿ ਜਿੱਥੇ ਮਨ ਉੱਚਾ ਹੋ ਜਾਂਦਾ ਮਤ ਨੀਵੀਂ ਹੋ ਜਾਂਦੀ ਏ, ਉੱਥੇ ਬੰਦੇ ਦੇ ਅੰਦਰ ਵਾਸ਼ਨਾਵਾਂ ਅੰਦਰ ਔਗਣ ਪ੍ਰਵੇਸ਼ ਕਰਦੇ ਨੇ, ਤੇ ਜਿੱਥੇ ਮਤ ਉੱਚੀ ਹੋਵੇਗੀ ਮਨ ਨੀਵਾਂ ਰਹੇਗਾ, ਉੱਥੇ ਦੇ ਅੰਦਰ ਗੁਣ ਪ੍ਰਵੇਸ਼ ਕਰ ਜਾਣਗੇ। ਆਦਮੀ ਉਹੀ ਏ, ਦੇਖੋ ਜਦੋਂ ਮਤ ਤਬਦੀਲ ਹੁੰਦੀ ਏ ਬੰਦੇ ਦਾ ਸੁਭਾਅ ਚੇਂਜ ਹੋ ਜਾਂਦਾ ਹੈ, ਬੁੱਧੀ ਚੇਂਜ ਹੁੰਦੀ ਏ ਬੰਦੇ ਦਾ ਬੋਲਣ ਚਾਲਣ ਖਾਣ ਪੀਣ ਰਹਿਣ ਦਾ ਢੰਗ ਹੀ ਤਬਦੀਲ ਹੋ ਜਾਂਦਾ ਹੈ। ਜਿਵੇਂ ਕਈ ਵਾਰੀ ਸੰਸਾਰੀ ਉਦਾਹਰਣ ਦਿੰਦੇ ਨੇ ਮਹਾਂਪੁਰਖ, ਸੰਤ ਬਾਬਾ ਨਿਰੰਜਨ ਸਿੰਘ ਜੀ ਪਟਿਆਲੇ ਵਾਲੇ, ਸੰਤ ਸਕਾਲਰ ਉਹਨਾਂ ਨੂੰ ਕਿਹਾ ਜਾਂਦਾ ਸੀ, ਉਹ ਇੱਕ ਗੱਲ ਕਹਿੰਦੇ ਸਨ, ਕਹਿੰਦੇ ਨੇ ਸਰੀਰ ਪੰਜਾਂ ਤੱਤਾਂ ਦਾ ਹੀ ਰਹਿਣਾ ਹੈ, ਸਰੀਰ ਉਹ ਕੁਝ ਅੰਨ ਪਾਣੀ ਖਵਾ ਦੇ ਸਹਾਰੀ ਚੱਲਣਾ ਹੈ। ਜਿਵੇਂ ਇੱਕ ਦੁਨਿਆਵੀ ਤੌਰ ਤੇ ਆਦਮੀ ਕੋਈ ਵਿਦਿਆ ਪੜ੍ਹਦਾ, ਕੋਈ ਨਾ ਕੋਈ ਉਹ ਦੁਨੀਆਂ ਦੀ ਗਿਆਨ ਹਾਸਲ ਕਰਦਾ, ਕਈ ਸਾਲ ਲਾਣ ਤੋਂ ਬਾਅਦ ਜਿੱਦਣ ਵਿਦਿਆ ਮਿਲ ਚ ਸਫਲਤਾ ਮਿਲੇ ਉਹਨੂੰ ਪਦਵੀ ਮਿਲ ਜਾਏ, ਆਦਮੀ ਉਹੀ ਏ। ਧਿਆਨ ਦਿਆ ਜੇ, ਮੰਨ ਲਓ ਅਸੀਂ ਇੰਡੀਆ ਵਾਲੇ ਸ਼ਬਦ ਵਰਤੀਏ, ਇੱਕ ਆਦਮੀ ਪੜ੍ਹ ਰਿਹਾ, ਉਹ ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਡੀਸੀ ਬਣ ਗਿਆ, ਬੰਦਾ ਉਹੀ ਏ, ਸਰੀਰ ਚੇਂਜ ਨਹੀਂ ਹੋਇਆ ਪਰ ਉਹਦੀ ਲਿਆਕਤ ਨੇ ਉਹਨੂੰ ਰੁਤਬਾ ਦੇ ਦਿੱਤਾ, ਤੇ ਜਦੋਂ ਉਹਨੂੰ ਰੁਤਬਾ ਦੇ ਦਿੱਤਾ ਅੱਜ ਕੁਰਸੀ ਤੇ ਬੈਠੇ ਹੋਏ ਸ਼ਬਦਾਂ ਦੀ ਵੀ ਕੀਮਤ ਪੈਂਦੀ ਏ, ਉਹਦੇ ਹੱਥਾਂ ਵਿੱਚ ਰੱਖੀ ਹੋਈ ਕਲਮ ਦੀ ਵੀ ਕੀਮਤ ਪੈਂਦੀ ਏ। ਬੰਦਾ ਉਹੀ, ਕਿਉਂਕਿ ਵਿਦਿਆ ਨੇ ਚੇਂਜ ਕਰ ਦਿੱਤਾ ਉਹਦਾ ਰੁਤਬਾ। ਜਦੋਂ ਰੁਤਬਾ ਮਿਲਿਆ ਉਹਦੇ ਬੋਲਾਂ ਦੀ ਕਦਰ, ਉਹਦੀ ਕਲਮ ਦੀ ਕਦਰ, ਸਮਾਜ ਉਹਦੇ ਪਿੱਛੇ ਤੁਰਦਾ। ਇਨਸਾਨ ਉਹੀ ਰਹਿੰਦਾ ਹੈ ਜਦੋਂ ਇਹਦੀ ਮਤ ਗੁਰੂ ਦੇ ਚਰਨਾਂ ਵਿੱਚ ਜੁੜ ਜਾਏ। ਸੱਚ ਇਹ ਵੇ ਉਦੋਂ ਇਹਦੇ ਇੱਕ ਇੱਕ ਜੀਵਨ ਦੇ ਇੱਕ ਇੱਕ ਪਲ ਦੀ ਕੀਮਤ ਪੈ ਜਾਂਦੀ, ਕਿਉਂਕਿ ਰੁਤਬਾ ਬਣ ਗਿਆ ਨਾ, ਮਤ ਚੇਂਜ ਹੋ ਗਈ। ਸਾਹਿਬ ਨੇ ਬਾਣੀ ਚ ਇੱਕ ਬਚਨ ਕਿਹਾ ਹੈ, ਕਬੀਰ ਸਾਹਿਬ ਜੀ ਦਾ ਸਲੋਕ ਹੈ, ਸ਼ਬਦ ਹੈ ਉਹਨਾਂ ਦਾ ਰਾਗ ਆਸਾ ਵਿੱਚ, ਉਹ ਸ਼ਲੋਕ ਹੈ ਪਹਿਲੀ ਕਰੂਪ ਕੁਜਾਤ ਕੁਲੱਖਣੀ। ਅਰਥ ਆਪਾਂ ਸਰਲ ਜਿਹਾ ਕਰ ਲਾਂਗੇ, ਸਹੁਰੈ ਪਈਐ ਬੁਰੀ, ਅਬ ਕੀ ਸਰੂਪ ਸੁਜਾਤ ਸੁਲੱਖਣੀ। ਕਹਿਣ ਲੱਗੇ ਪਹਿਲੀ ਜਿਸ ਨਾਲ ਮੇਰਾ ਸੰਬੰਧ ਸੀ ਉਹਦੇ ਨਾਲ ਉਹਦੇ ਕੋਲ ਕਰੂਪਤਾ ਸੀ, ਕੁਜਾਤ ਦਾ ਅਰਥ ਉਹਦੀ ਜਾਤ ਵੀ ਚੰਗੀ ਨਹੀਂ ਸੀ, ਕੁਲੱਖਣੀ ਇੰਨੇ ਭੈੜੇ ਲੱਛਣਾਂ ਵਾਲੀ ਗੱਲ ਉਹ ਕਰ ਰਹੇ ਨੇ ਜਿਸ ਇਸਤਰੀ ਨਾਲ ਮੇਰਾ ਵਿਆਹ ਹੋਇਆ। ਦੇਖੋ ਅਖਰੀ ਅਰਥ ਇਹ ਕਰਾਂਗੇ ਪਰ ਭਾਵ ਅਰਥ ਹੋਰ ਨੇ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਸੋ ਸਹੁਰੈ ਪਈਐ ਬੁਰੀ, ਅਬ ਕੀ ਸਰੂਪ ਸੁਜਾਤ ਸੁਲੱਖਣੀ ਸਹਿਜੇ ਉਧਰ ਤਰੀ। ਕਹਿੰਦੇ ਉਹਦਾ ਚਿਹਰਾ ਚੰਗਾ ਨਹੀਂ, ਉਹਦੇ ਲੱਛਣ ਚੰਗੇ ਨਹੀਂ। ਕਹਿਣ ਲੱਗੇ ਨਾ ਸਹੁਰੇ ਘਰ ਵਿੱਚ ਉਹਨੂੰ ਅਦਮ ਮਿਲਿਆ, ਨਾ ਪੇਕੇ ਘਰ ਵਿੱਚ ਮਿਲ ਸਕਦਾ ਸੀ। ਇਹਦਾ ਭਾਵ ਅਰਥ ਹੈ ਕਿ ਗੁਰੂ ਕੋਲ ਆਉਣ ਤੋਂ ਪਹਿਲਾਂ ਜਿਹੜੀ ਮਤ ਸੀ ਉਹ ਸੱਚ ਇਵੇਂ ਕੁਲੱਛਣੀ ਸੀ, ਇਹਦੇ ਲੱਛਣ ਚੰਗੇ ਨਹੀਂ ਸਨ, ਕਰੂਪ ਸੀ, ਇਹਦਾ ਰੂਪ ਚੰਗਾ ਨਹੀਂ ਸੀ। ਪਰ ਕਹਿੰਦੇ ਹੁਣ ਮਾਲਕ ਨੇ ਕਿਰਪਾ ਕੀਤੀ, ਜਦੋਂ ਗੁਰੂ ਨੂੰ ਆਪਣਾ ਮਨ ਦੇ ਦਿੱਤਾ ਉਹਨਾਂ ਨੇ ਉਹ ਮਤ ਦਿੱਤੀ ਜਿਹੜੀ ਸਰੂਪ ਹੈ, ਜਿਹੜੀ ਚੰਗੇ ਲੱਖਣਾ ਵਾਲੀ ਹੈ, ਉਹਨੂੰ ਅੰਦਰ ਟਿਕਾ ਲਿਆ। ਤੇ ਅਗਲੇ ਬਚਨ ਨੇ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ, ਚੰਗਾ ਹੋ ਗਿਆ ਪਹਿਲੀ ਜਿਹੜੀ ਬਰੀ ਦਰ ਤੇ ਵਿਆਹੀ ਸੀ, ਜਿਹੜੀ ਮਤ ਭੈੜੀ ਸੀ ਮਲੀਨ ਸੀ, ਚੰਗਾ ਹੋ ਗਿਆ ਸਤਿਗੁਰੂ ਉਸ ਮਤ ਦੀ ਮੌਤ ਹੋ ਗਈ। ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ, ਜਿਹਦੇ ਨਾਲ ਹੁਣ ਸੰਬੰਧ ਬਣਿਆ। ਮਾਲਕਾ ਗੁਰਮਤ ਮਤ ਕਦੀ ਟਲੇ ਨਾ, ਜਿਹੜੀ ਕੁਮਤ ਸੀ ਮਨ ਮਤ ਸੀ ਉਹ ਮਰ ਗਈ, ਤੇ ਜੋ ਗੁਰੂ ਨੇ ਮਤ ਦਿੱਤੀ ਕਹਿਣ ਲੱਗੇ ਇਹ ਸਦੀਵ ਕਾਰ ਰਹਿਣ ਵਾਸਤੇ ਹੈ। ਜੋ ਗੁਰੂ ਦੀ ਮਤ ਹੈ, ਸਤਿਗੁਰੂ ਨੇ ਜੋ ਸਾਨੂੰ ਸਮਝਾਇਆ ਹੈ ਇਸ ਮਤ ਤੇ ਚੱਲਦਿਆਂ, ਇਹ ਕਦੀ ਚਲਾਏ ਮਾਨ ਨਹੀਂ। ਸਾਹਿਬ ਨੇ ਕਿਹਾ ਕਿ ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੇ ਕੋਈ। ਜੋ ਗੁਰੂ ਦੀ ਮਤ ਹੈ ਉਹ ਅਚਲ ਹੈ, ਤੇ ਇੰਨੀ ਅਚਲ ਹੈ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਐਰਨ ਮਤ, ਜਿਵੇਂ ਐਰਨ ਉੱਤੇ ਚੋਟਾਂ ਪੈਣ ਤੇ ਐਰਨ ਕਦੀ ਸੁਨਾਰ ਦੀ ਦੁਕਾਨ ਨਹੀਂ ਛੱਡਦੀ। ਜਿਹੜੀ ਗੁਰੂ ਦੀ ਮਤ ਹੈ ਬਹੁਤ ਕੋਈ ਦੁਨੀਆਂ ਦਾ ਸਹਿ ਜਾਂਦੀ ਹੈ, ਪਰ ਕਦੀ ਆਪਣੇ ਬਾਬੇ ਦਾ ਦਰ ਨਹੀਂ ਛੱਡਦੀ। ਸਤਿਗੁਰੂ ਨੇ ਬਚਨ ਕਹਿ, ਸਿਰਫ ਅਖਰੀ ਅਰਥ ਮੈਂ ਕਰ ਰਿਹਾ ਕਿ ਮਹਾਰਾਜ ਕਹਿੰਦੇ ਨੇ ਜੇ ਇਸ ਮਾਰਗ ਤੇ ਚੱਲਣਾ ਹੈ ਆਪਣੇ ਮਨ ਦੀ ਮਤ ਛੱਡ ਦੇ, ਤਿਆਗ ਦੇ ਆਪਣੀ ਮਤ ਨੂੰ। ਜੇ ਆਪਣੀ ਮਤ ਨੂੰ ਤਿਆਗ ਦੇਗਾ, ਆਪਣੀ ਮਤ ਨੂੰ ਛੱਡ ਦੇਗਾ, ਤੇਰੇ ਅੰਦਰ ਗੁਰੂ ਦੀ ਮਤ ਪ੍ਰਵੇਸ਼ ਕਰੇਗੀ। ਆਪਣੀ ਮਤ ਨਾ ਛੱਡਣਾ, ਇਹਦਾ ਸੰਬੰਧ ਖੰਗਤਾ ਦੇ ਨਾਲ ਹੈ, ਹੰਕਾਰ ਨਾਲ ਹੈ। ਜਿੰਨਾ ਬੰਦਾ ਹੰਕਾਰੀ ਹੋਵੇਗਾ ਓਨੀ ਆਪਣੀ ਮਤ ਨੂੰ ਕੁੱਟ ਕੇ ਪਕੜ ਰੱਖੇਗਾ, ਤੇ ਜਿੰਨਾ ਨਿਮਰਤਾ ਵਾਲਾ ਹੋਵੇਗਾ ਸੱਚ ਇਵੇ ਓਨੀ ਆਪਣੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਵੇਗਾ। ਇਹਨੂੰ ਕਬੀਰ ਸਾਹਿਬ ਨੇ ਇੱਕ ਹੋਰ ਬਚਨ ਚ ਕਿਹਾ ਹੈ ਜਿੱਥੇ ਇਹ ਸ਼ਬਦ ਵਰਤੇ ਕਿ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੈ ਪਈਐ ਬੁਰੀ। ਉਹਨਾਂ ਦੇ ਇੱਕ ਬਚਨ ਹੋਰ ਹੁੰਦਾ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂੰਗੇ ਨਿਤ ਭੇਡ। ਹੁਣ ਅਖਰੀ ਅਰਥ ਇਹੀ ਨੇ, ਕਹਿੰਦੇ ਨੇ ਅਚਰਜ ਖੇਡ ਪ੍ਰਗਟ ਹੋ ਗਈ। ਕੀ ਜੀ? ਕਿ ਲੇਲਾ ਭੇਡ ਦਾ ਹੁੰਦਾ, ਤੇ ਲੇਲਾ ਜਿਹੜਾ ਉਹਨੇ ਭੇਡ ਨੂੰ ਚੁੰਘਣਾ ਹੈ, ਪਰ ਉਲਟੀ ਖੇਡ ਇਹ ਹੋ ਗਈ ਕਿ ਭੇਡ ਜਿਹੜੀ ਉਹ ਲੇਲੇ ਨੂੰ ਚੁੰਘਦੀ ਪਈ ਹੈ। ਅਖਰੀ ਅਰਥ ਇਹ ਨੇ, ਇੱਥੇ ਭੇਡ ਦਾ ਅਰਥ ਹੈ ਮਤ, ਤੇ ਲੇਲੇ ਦਾ ਅਰਥ ਹੈ ਮਨ। ਚਾਹੀਦਾ ਇਹ ਸੀ ਕਿ ਮਤ ਅੱਗੇ ਤੁਰਦੀ, ਗੁਰੂ ਪਿੱਛੇ ਮਤ ਤੁਰਦੀ, ਮਤ ਪਿੱਛੇ ਮਨ ਤੁਰਦਾ, ਪਰ ਕੰਮ ਉਲਟਾ ਹੋ ਗਿਆ। ਕਹਿਣ ਲੱਗੇ ਇੱਥੇ ਜਿਹੜੀ ਭੇਡ ਮਤ ਹੈ ਉਹ ਲੇਲੇ ਮਨ ਨੂੰ ਚੁੰਘਦੀ ਪਈ ਹੈ। ਜਦੋਂ ਮਤ ਹੀ ਮਨ ਦੇ ਪਿੱਛੇ ਤੁਰ ਪਵੇ ਫਿਰ ਉੱਥੇ ਮਨ ਮਤ ਬਣ ਜਾਂਦੀ। ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਆਪਣੇ ਮਨ ਦੀ ਮਤ ਨੂੰ ਤਿਆਗ ਦੇ, ਤਿਆਗੇ ਮਨ ਕੀ ਮਤੜੀ, ਤੇਰੇ ਮਨ ਨੂੰ ਜੋ ਚੰਗਾ ਲੱਗ ਰਿਹਾ ਤੂੰ ਇਹਨੂੰ ਛੱਡ, ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ ਨਾ ਉਹਨੂੰ ਗ੍ਰਹਿਣ ਕਰ ਲੈ। ਤੇ ਅਗਲਾ ਬਚਨ ਨਾਲ ਹੀ ਥੋੜੇ ਜਿਹੇ ਅਰਥ ਹੋਰ ਹੋ ਜਾਣ, ਲੜੀ ਜੁੜੀ ਰਹੇ, ਕਿ ਤਿਆਗੇ ਮਨ ਕੀ ਮਤੜੀ ਵੇਸਾਰੇ ਦੂਜਾ ਭਾਉ ਜੀ। ਆਹ ਜਿਹੜਾ ਦੂਜਾ ਭਾਵ ਹੈ ਨਾ, ਇਹਨੂੰ ਦਵੈਤ ਸ਼ਬਦ ਵੀ ਕਿਹਾ, ਇਹ ਦੁਤੀਆ ਭਾਉ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦੂਜਾ ਭਾਉ ਵੀ ਆਇਆ ਹੈ। ਭਾਦਵੇਂ ਭਰਮ ਭੁਲਾਣੀਆਂ ਦੂਜਾ ਲੱਗਾ ਖੇਤ, ਉੱਥੇ ਦੂਜਾ ਲੱਗਾ ਖੇਤ ਵੀ ਦੁਤੀਆ ਭਾਉ ਹੈ। ਇਹਦਾ ਮਤਲਬ ਕਿ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਵਾਲੇ ਪਾਸੇ ਆਪਣਾ ਝੁਕਾ ਕਰ ਲੈਣਾ, ਇੱਕ ਪ੍ਰਭੂ ਨੂੰ ਛੱਡ ਕੇ ਉਹਦੀ ਤੇਕ, ਉਹਦਾ ਆਸਰਾ, ਉਹਦਾ ਪਰਨਾ, ਉਹਦੀ ਓਟ ਛੱਡ ਕੇ ਕਿਸੇ ਦੂਜੇ ਪਾਸੇ ਝੁਕ ਜਾਣਾ, ਉਹਨੂੰ ਆਪਾਂ ਦੁਤੀਆ ਭਾਉ ਕਹਾਂਗੇ। ਉਹ ਭਾਵੇਂ ਮਾਇਆ ਹੋਵੇ, ਮਾਇਆ ਦੀ ਤਾਂ ਵਿਆਖੀ ਬੜੀ ਵਿਸ਼ਾਲ ਹੈ। ਕਈ ਵਾਰੀ ਦਾਸ ਇੱਥੇ ਬੇਨਤੀ ਕਰਦਾ ਕਿ ਮਾਇਆ ਕੱਲੀ ਡਾਲਰ, ਰੁਪਈਆ, ਪਾਉਂਡ, ਦਰਾਮ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਮੁਤਾਬਕ ਨਾ ਤਾਂ ਇਹ ਸ਼ੰਕਰ ਵਾਲੀ ਮਾਇਆ ਦੀ ਵਿਆਖਿਆ ਹੈ, ਕਿਉਂਕਿ ਆਦਿ ਗੁਰੂ ਸ਼ੰਕਰਾਚਾਰਿਆ ਨੇ ਮਾਇਆ ਦੀ ਵਿਆਖਿਆ ਆਪਣੇ ਢੰਗ ਨਾਲ ਕੀਤੀ, ਸ਼ਾਸਤਰਾਂ ਨੇ ਆਪਣੇ ਢੰਗ ਨਾਲ ਕੀਤੀ, ਪਰ ਗੁਰਮਤ ਨੇ ਬੜਾ ਸਰਲ ਤਰੀਕਾ ਦੱਸਿਆ। ਕਹਿਣ ਲੱਗੇ, ਦਰਅਸਲ ਮਾਇਆ ਹਰ ਉਹ ਚੀਜ਼, ਹਰ ਉਹ ਖਿਆਲ, ਹਰ ਉਹ ਫੁਰਨਾ ਬਣ ਜਾਂਦਾ ਜਿਹਦੇ ਆਉਣ ਨਾਲ ਪਰਮਾਤਮਾ ਦੀ ਯਾਦ ਵਿਸਰ ਜਾਏ, ਬਸ ਉਹੀ ਮਾਇਆ। ਮਹਾਰਾਜ ਜੀ ਨੇ ਕਿਹਾ, ਹੁਣ ਮਾਇਆ ਦੇਖੋ, ਆਪਾਂ ਆਮ ਤੌਰ ਤੇ ਕਹਾਂਗੇ ਕਿ ਜਦੋਂ ਕੋਈ ਬੰਦਾ ਕੰਮ ਕਰਦਾ ਇਹਨੂੰ ਮਾਇਆ ਵਿਆਪ ਗਈ, 25-30 ਸਾਲ ਦਾ ਹੋਇਆ ਜੀ, ਇਹ ਛੱਡੋ, ਇਹਨੂੰ ਮਾਇਆ ਠੱਗ ਗਈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਥੇ ਤਾਂ ਮਾਇਆ ਮਾਂ ਦੇ ਪੇਟ ਤੋਂ ਜਨਮ ਲੈਣ ਤੋਂ ਬਾਅਦ 6 ਮਹੀਨੇ ਦੇ ਬੱਚੇ ਨੂੰ ਵਿਆਪ ਜਾਂਦੀ ਹੈ। ਹੁਣ ਉੱਥੇ ਤਾਂ ਕਰੰਸੀ ਦੀ ਉਹਨੂੰ ਪਤਾ ਹੀ ਨਹੀਂ, ਉਹਨੂੰ ਡਾਲਰ ਦੀ ਕੀ ਪਹਿਚਾਣ, ਉਹਨੂੰ ਸੋਨੇ ਚਾਂਦੀ ਦੀ ਕੀ ਪਹਿਚਾਣ। ਅਸੀਂ ਹਜ਼ੂਰ ਦਾ ਪਵਿੱਤਰ ਬਚਨ ਪੜ੍ਹਦੇ ਹਾਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਅਮਰ ਦਰ ਤੇ ਹੁਕਮ। ਹੁਣ ਜਦੋਂ ਮਾਤਾ ਦੇ ਉਧਰ ਚੋਂ ਜਨਮ ਹੋਇਆ, ਇਹਦੀ ਲਿਵ ਜਿਹੜੀ ਲੱਗੀ ਸੀ ਉਹ ਟੁੱਟ ਗਈ, ਅੰਦਰ ਤ੍ਰਿਸ਼ਨਾ ਪ੍ਰਬਲ ਹੋ ਗਈ। ਸੱਚ ਇਹ ਵੇ ਕਿ ਜਿਉਂ ਜਿਉਂ ਪਰਿਵਾਰ ਵਿੱਚ ਵਾਧਾ ਗਿਆ ਤਿਉਂ ਤਿਉਂ ਇਹਦੀ ਲਿਵ ਟੁੱਟੀ ਗਈ, ਤੇ ਜਿਉਂ ਜਿਉਂ ਇਹਦੀ ਲਿਵ ਟੁੱਟੀ ਗਈ ਪਰਿਵਾਰ ਵਿੱਚ ਖੱਚ ਧੋਇਆ, ਸਾਲ ਦੇ ਬੱਚੇ ਨੂੰ ਵੀ ਮਾਇਆ ਵਿਆਪ ਗਈ, ਲਿਵ ਰਹੀ ਨੇ। ਸਤਿਗੁਰੂ ਜੀ ਨੂੰ ਹੋਰ ਪੁੱਛੀਏ ਬਾਣੀ ਚੋ, ਮਹਾਰਾਜ ਮਾਇਆ ਕੀ ਹੈ? ਹਜ਼ੂਰ ਦਾ ਪਵਿੱਤਰ ਬਚਨ ਹੈ, ਇਹ ਮਾਇਆ ਜਿਤ ਹਰ ਵਿਸਰੈ, ਕਿਉਂਕਿ ਇੱਥੇ ਫਿਰ ਆਉਣਾ ਸ਼ਬਦ ਵਿਸਾਰੈ ਦੂਜਾ ਭਾਉ ਜੀਓ, ਤਾਂ ਇਹ ਪਵਿੱਤਰ ਪ੍ਰਮਾਣ ਲਿਆ ਹੈ। ਇਹ ਮਾਇਆ ਕਹਿੰਦੇ ਨੇ, ਮਾਇਆ ਕੀ ਡੈਫੀਨੇਸ਼ਨ ਇਹ ਹੈ, ਪਰਿਭਾਸ਼ਾ ਇਹ ਹੈ, ਇਹ ਮਾਇਆ ਜਿਤ ਹਰ ਵਿਸਰੈ, ਇਹ ਮਾਇਆ ਤੇ ਵਿਸ਼ਰਾਮ, ਇਹ ਹੈ ਮਾਇਆ, ਇਹ ਹੈ ਇਹਦੀ ਪਰਿਭਾਸ਼ਾ ਤੇ ਪਰਿਭਾਸ਼ਾ ਅੱਗੇ, ਇਹ ਮਾਇਆ ਜਿਤ ਹਰ ਵਿਸਰੈ, ਜਿਹਨੂੰ ਦੇਖ ਕੇ ਖਰੀ ਵਿਸਰ ਜਾਏ, ਮੋਹ ਉਪਜੈ ਭਾਉ ਦੂਜਾ ਲਾਇਆ, ਇੱਕ ਭੁੱਲ ਜਾਏ ਤੇ ਦੂਜਾ ਭਾਵ ਆ ਜਾਏ। ਤੇ ਸੱਚ ਇਹ ਵੇ, ਜਿੱਥੇ ਦੋ ਹੋਣਗੇ ਦਵੈਤ ਹੋਵੇਗੀ, ਉੱਥੇ ਟਿਕਾ ਨਹੀਂ ਜੇ। ਇੱਕ ਦੇ ਵਿੱਚ ਸੁੱਖ ਹੈ, ਦੋ ਵਿੱਚ ਨਹੀਂ। ਗੁਰਬਾਣੀ ਨੇ ਸਾਨੂੰ ਸਭ ਤੋਂ ਪਹਿਲਾਂ ਇੱਕ ਓਅੰਕਾਰ ਨਾਲ ਜੋੜਿਆ, ਇੱਥੇ ਦੂਜੀ ਮਾਇਆ ਹੈ, ਦੂਜਾ ਸੰਸਾਰ ਹੈ, ਪਰ ਇੱਕ ਨਾਲ ਜੁੜਿਆ ਰਹੇਗਾ ਤੇ ਇਹ ਸੰਸਾਰ ਦੀ ਸ਼ਕਤੀ ਮਾਇਆ ਵੀ ਚਰਨਾਂ ਦੀ ਦਾਸੀ ਬਣੇਗੀ। ਜੇ ਇੱਕ ਨੂੰ ਛੱਡ ਕੇ ਚਲਾ ਗਿਆ, ਸੱਚ ਐਵੇਂ ਮਾਇਆ ਤੈਨੂੰ ਦਾਸੀ ਬਣਾ ਲਵੇ। ਸਿੱਧੀ ਜੀ ਉਦਾਹਰਨ ਮਹਾਂਪੁਰਖ ਇੱਕ ਦਿੰਦੇ ਸਨ ਕਿ ਸੂਰਜ ਵੱਲ ਮੂੰਹ ਕਰਕੇ ਤੁਰੇਗਾ ਤੇ ਪਰਛਾਵਾਂ ਤੇਰੇ ਪੈਰਾਂ ਵਿੱਚ ਤੇਰੇ ਪਿੱਛੇ ਤੁਰੇਗਾ, ਪਰ ਸੂਰਜ ਵੱਲ ਪਿੱਠ ਕੇ ਤਰ ਕੇ ਤੁਰ ਪਿਓ, ਪਰਛਾਵਾਂ ਉਹੀ ਏ, ਪਰਛਾਵਾਂ ਤੇਰੇ ਅੱਗੇ ਚੱਲੇਗਾ, ਤੂੰ ਉਹਦੇ ਪਿੱਛੇ ਚੱਲੇਗਾ। ਬਸ ਆ ਸਮਝਣ ਵਾਸਤੇ ਹੈ, ਗੁਰੂ ਵੱਲ ਮੁੱਖ ਕਰਕੇ ਤੁਰੇਗਾ ਤੇ ਆ ਜਿਹੜੀ ਸ਼ਕਤੀ ਮਾਇਆ ਹੈ ਇਹ ਵੀ ਪਿੱਛੇ ਦੌੜੇਗੀ, ਤੇ ਜਿੱਦਣ ਪਰਮਾਤਮਾ ਵੱਲ ਪਿੱਠ ਹੋ ਗਈ ਨਾ, ਤੂੰ ਇਹਦੇ ਪਿੱਛੇ ਦੌੜੇਗਾ, ਇਹ ਤੇਰੇ ਅੱਗੇ ਦੌੜੇ। ਹੁਣ ਜਿੱਥੇ ਇੱਕ ਦੀ ਗੱਲ ਕੀਤੀ ਗਈ ਕਿ ਦੂਜੇ ਭਾਵ ਨੂੰ ਬਾਣੀ ਵਿੱਚ ਥਾਂ ਨਹੀਂ, ਸਿਰਫ ਇੱਕ ਦੀ ਪੂਜਾ, ਆਓ ਥੋੜਾ ਜਿਹਾ ਮੈਂ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਨਾ ਇੱਕ ਬਚਨ ਲੈ ਲੈਣਾ, ਤੇ ਮੇਰਾ ਖਿਆਲ ਦੂਜਾ ਭਾਵ ਜਿਹੜਾ ਹੈ ਇਸ ਨੂੰ ਸੁਖੈਨ ਤਰੀਕੇ ਨਾਲ ਮੈਂ ਆਪਣੇ ਮਨ ਨੂੰ ਸਮਝਾ ਸਕਾਂਗਾ। ਜਿੱਥੇ ਇੱਕ ਹੈ ਉੱਥੇ ਟਿਕਾ ਹੈ, ਜਿੱਥੇ ਦੋ ਨੇ ਨਾ ਉੱਥੇ ਖਿੰਡਾ ਹੈ, ਜਿੱਥੇ ਇੱਕ ਹੈ ਉੱਥੇ ਇਕਾਗਰਤਾ ਹੈ, ਜਿੱਥੇ ਦੋ ਨੇ ਉੱਥੇ ਬਿਲਕੁਲ ਟਿਕਾ ਨਹੀਂ, ਜਿੱਥੇ ਇੱਕ ਹੈ ਉੱਥੇ ਕੋਈ ਆਵਾਜ਼ਾਂ ਨਹੀਂ, ਤੇ ਜਿੱਥੇ ਦੋ ਆਜਮ ਚੇਤੇ ਰੱਖੋ, ਖੜਕਦੇ ਭਾਂਡੇ ਜਿੱਥੇ ਦੋ ਹੋਣ ਉੱਥੇ ਆਵਾਜ਼ਾਂ। ਭਾਈ ਸਾਹਿਬ ਨੇ ਇੱਕ ਬਚਨ ਕਿਹਾ ਦੂਜੇ ਭਾਉ ਦੀ ਵਿਆਖਿਆ ਕਰਦਿਆਂ, ਉਹ ਕਹਿੰਦੇ ਨੇ ਆਪਾਂ ਘਰ ਵਿੱਚ ਸ਼ੀਸ਼ੇ ਵਿੱਚ ਦਰਪਣ ਵਿੱਚ ਆਪਣਾ ਚਿਹਰਾ ਦੇਖਣੇ, ਦੂਜਾ ਭਾਉ ਕੀ ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀ। ਕਹਿੰਦੇ ਨੇ ਇੱਕ ਸ਼ੀਸ਼ਾ ਦੀਵਾਰ ਵਿੱਚ ਲੱਗਾ, ਵਾਸ਼ਰੂਮ ਚ ਲੱਗਾ, ਇੱਕ ਚਿਹਰੇ ਚੋ ਸ਼ੀਸ਼ੇ ਤੋਂ ਦੇਖਾਂਗੇ ਤੇ ਇੱਕ ਚਿਹਰਾ ਹੀ ਸਾਨੂੰ ਨਜ਼ਰ ਆਏਗਾ, ਇੱਕ ਦਰਪਣ ਵਿੱਚੋਂ, ਇੱਕ ਸ਼ੀਸ਼ੇ ਵਿੱਚੋਂ ਇੱਕ ਚਿਹਰਾ ਦਿਸੇਗਾ। ਤੇ ਜੇ ਆਪਣੇ ਕੀ ਵਾਸ਼ਰੂਮ ਵਿੱਚ ਇੱਕ ਸ਼ੀਸ਼ਾ ਅੱਗੇ ਤੇ ਇੱਕ ਸ਼ੀਸ਼ਾ ਸਾਈਡ ਤੇ ਲਾ ਦੇਈਏ, ਜਾਂ ਪਿੱਛੇ ਲਾ ਦਈਏ। ਹੁਣ ਦੋ ਸ਼ੀਸ਼ਿਆਂ ਵਿੱਚੋਂ ਜਦੋਂ ਬੰਦਾ ਆਪਣੇ ਫੇਸ ਨੂੰ ਚਿਹਰੇ ਨੂੰ ਦੇਖੇਗਾ ਨਾ, ਉਦੋਂ ਚਿਹਰਾ ਇੱਕ ਨਹੀਂ ਰਹਿਣਾ। ਫੇਸ ਇੱਕ ਹੈ ਪਰ ਜਦੋਂ ਪਰਛਾਵੇਂ ਨੂੰ ਦੇਖੇਗਾ ਦੋ ਸ਼ੀਸ਼ਿਆਂ ਵਿੱਚ ਪਤਾ ਨਹੀਂ ਕਿੰਨੇ ਬਣ ਜਾਂਦੇ ਨੇ। ਮਹਾਰਾਜ ਭਾਈ ਸਾਹਿਬ ਕਹਿੰਦੇ ਨੇ ਜੇ ਇੱਕ ਓੰਕਾਰ ਵੱਲ ਚੱਲੇਗਾ ਤੇ ਇਕਾਗਰਤਾ ਬਣੀ ਰਹੇਗੀ ਤੇ ਜਿੱਥੇ ਦਵੈਤ ਭਾਵ ਆ ਜਾਏਗਾ ਦੂਜਾ ਭਾਵ ਆ ਜਾਏਗਾ। ਇੱਕ ਸ਼ੀਸ਼ੇ ਚੋ ਚਿਹਰਾ ਇੱਕ, ਦੋ ਸ਼ੀਸ਼ਿਆਂ ਚ ਅਨੇਕਾਂ ਚਿਹਰੇ, ਤੇ ਜਿਹੜਾ ਦੁਵੱਲੀ ਚੱਲਣ ਲੱਗ ਪਿਆ ਉਹਦੇ ਮਨ ਦੇ ਪਤਾ ਨਹੀਂ ਕਿੰਨੇ ਕੁ ਚਿਹਰੇ ਬਣ ਜਾਂਦੇ। ਖਿੰਡਾਏ ਨਾ, ਕਿਉਂਕਿ ਜਿੱਥੇ ਦੋ ਆ ਗਏ ਉੱਥੇ ਖਿੰਡਾ ਆਵੇਗਾ। ਦੂਸਰਾ ਬਚਨ ਉਹਨਾਂ ਨੇ ਕਿਹਾ, ਕਹਿਣ ਲੱਗੇ ਦੇਖੋ ਆਦਮੀ ਮੰਨ ਲਓ ਕਿਸੇ ਦਲਦਲ ਵਿੱਚ ਫਸਿਆ ਹੈ ਤੇ ਉਹਦੇ ਤੋਂ ਉਭਰਨਾ ਚਾਹੁੰਦਾ, ਨਿਕਲਣਾ ਚਾਹੁੰਦਾ ਤੇ ਆਵਾਜ਼ਾਂ ਮਾਰ ਕੇ ਕਹਿੰਦਾ ਮੈਨੂੰ ਬਾਹਰ ਕੱਢੋ। ਇੱਕ ਆਦਮੀ ਉਹਦੀ ਸੱਜੀ ਬਾਂਹ ਪਕੜਦਾ, ਉਹਨੂੰ ਖਿੱਚ ਕੇ ਬਾਹਰ ਕੱਢਦਾ ਤੇ ਇੰਨੀ ਦੇਰ ਨੂੰ ਸੱਜੇ ਵਾਲੇ ਤਾਂ ਭਰੋਸਾ ਛੱਡ ਦਿੰਦਾ, ਇੱਕ ਬਾਂਹ ਸੱਜੇ ਨੂੰ ਪਕੜਾਈ, ਖੱਬੇ ਉਹ ਕੋਈ ਲੰਘਾ, ਕਹਿੰਦਾ ਤੂੰ ਵੀ ਜ਼ੋਰ ਮਾਰ ਸ਼ਾਇਦ ਤੇਰੇ ਨਾਲ ਹੀ ਨਿਕਲ ਜਾ। ਕਹਿਣ ਲੱਗੇ ਖੱਬਾ ਖੱਬੇ ਨੂੰ, ਸੱਜਾ ਸੱਜੇ ਨੂੰ ਖਿੱਚਦਾ ਤੇ ਨਿਕਲਦਾ ਬਾਹਰ ਕੋਈ ਨੀ। ਦੋਨੋਂ ਜਦੋਂ ਖਿੱਚਦੇ ਨੇ ਦੋਵੇਂ ਬਾਹਾਂ ਤੋੜ ਕੇ ਚਲੇ ਜਾਂਦੇ, ਕਿਉਂਕਿ ਇੱਕ ਬਾਂਹ ਪਕੜਾਈ ਹੁੰਦੀ ਤੇ ਬਾਹਰ ਨਿਕਲਦਾ। ਜਿੱਥੇ ਦੋ ਆ ਗਏ ਉੱਥੇ ਬਾਹਾਂ ਦੋਨਾਂ ਨੂੰ ਪਕੜਾ ਦਿੱਤੀਆਂ, ਉਹਨਾਂ ਨੇ ਵਿਪਰੀਤ ਦਿਸ਼ਾ ਵੱਲ ਖਿੱਚਣਾ ਹੈ। ਇੱਕ ਪਕੜੀ ਹੋਵੇਗੀ, ਇੱਕ ਪਾਸੇ ਹੀ ਖਿੱਚੇਗਾ। ਜਦੋਂ ਦੋ ਪਕੜਾ ਦਿੱਤੀਆਂ ਪਿਆਰਿਓ, ਉਦੋਂ ਦੋਨਾਂ ਨੇ ਜ਼ੋਰ ਮਾਰਨਾ, ਬਾਹਰ ਤਾਂ ਕਿੱਥੇ ਨਿਕਲਣਾ, ਬਾਹਾਂ ਜ਼ਰੂਰ ਨਿਕਲ ਜਾਣਗੀਆਂ। ਇੱਕ ਨੂੰ ਬਾਂਹ ਪਕੜਾ, ਦੂਜਾ ਭਾਉ ਤੋੜੇਗਾ। ਤੀਸਰਾ ਬਚਨ ਉਹਨਾਂ ਨੇ ਕੀਤਾ ਹੈ, ਕਹਿਣ ਲੱਗੇ ਇੱਕ ਬੇੜੀ ਹੈ, ਇਹ ਤਾਂ ਸਾਰੇ ਆਪਾਂ ਸ਼ਬਦ ਜਾਣਨੇ, ਉਹਦੇ ਤੇ ਆਰਾਮ ਨਾਲ ਬੈਠ। ਬੇੜੀ ਭਾਵੇਂ ਕੈਸੀ ਵੀ ਹੋਵੇ, ਇੱਕ ਤੇ ਬੈਠੇਗਾ ਕਿਨਾਰੇ ਲਾਏਗੀ, ਤੇ ਜੇ ਦੋ ਬੇੜੀਆਂ ਤੇ ਲੱਤਾਂ ਰੱਖ ਕੇ ਕਹਿ ਇਹ ਵੀ ਨਹੀਂ ਜਾਣ ਦੇਣੀ ਤੇ ਇਹ ਵੀ ਨਹੀਂ ਜਾਣ ਦੇਣੀ, ਤੇ ਹੁੰਦਾ ਕਿ ਇਹ ਦੋ ਬੇੜੀਆਂ ਤੇ ਲੱਤਾਂ ਰੱਖਣ ਵਾਲੇ ਕਦੀ ਪਾਰ ਨਹੀਂ ਖੋਏ। ਇੱਕ ਬੇੜੀ ਚਲਾਏਗੀ, ਦੋ ਜਿੱਥੇ ਆ ਗਏ ਉੱਥੇ ਪਾਰ ਨਹੀਂ। ਚੌਥਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਆਦਮੀ ਦੋਰਾਹੇ ਤੇ ਪਹੁੰਚ ਜਾਂਦਾ ਹੈ, ਜਿੱਥੇ ਦੋ ਰਾਹ ਮਿਲਦੇ ਨੇ, ਸਮਝ ਕੋਈ ਨਹੀਂ। ਦੋਰਾਹੇ ਤੇ ਇੱਕ ਕਦਮ ਕਿਤੇ ਗਲਤ ਪਾਸੇ ਪੱਟਿਆ ਜਾਏ ਤੇ ਕਿੰਨੇ ਮੀਲ ਆਦਮੀ ਗਲਤ ਹੀ ਤੁਰਿਆ ਜਾਂਦਾ। ਕਹਿਣ ਲੱਗੇ ਜਿੱਥੇ ਦੂਜਾ ਭਾਵ ਆ ਜਾਏ ਕਈ ਵਾਰੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਤੇ ਦਿਸ਼ਾ ਉਹਦੀ ਪਰਮਾਤਮਾ ਤੋਂ ਵਿਪਰੀਤ ਹੋ ਜਾਂਦੀ, ਕਦਮ ਗਲਤ ਪੱਟਿਆ ਗਿਆ। ਉਹਨਾਂ ਇਸ ਤੋਂ ਦੇਖੋ ਦੋ ਸ਼ਬਦ ਸਮਝਾਉਣ ਲਈ, ਕਹਿਣ ਲੱਗੇ ਦੋ ਸ਼ੀਸ਼ਿਆਂ ਚ ਅਨੇਕਾਂ ਚਿਹਰੇ ਨੇ, ਦੋਵਾਂ ਨੂੰ ਬਾਂਹ ਪਕੜਾ ਕੇ ਕਦੀ ਬੰਦਾ ਦਲਦਲ ਚੋਂ ਨਹੀਂ ਨਿਕਲਿਆ, ਦੋ ਬੇੜੀਆਂ ਤੇ ਅਸਵਾਰ ਬੰਦਾ ਕਿਨਾਰੇ ਤੇ ਨਹੀਂ ਪਹੁੰਚਿਆ। ਕਹਿਣ ਲੱਗੇ ਦੁਰਾਹੇ ਤੇ ਬੈਠਾ ਹੋਇਆ ਬੰਦਾ ਗਲਤ ਕਦਮ ਪੱਟੇ ਤੇ ਕਿੰਨਾ ਗਲਤ ਤੁਰਿਆ ਜਾਏਗਾ। ਕਹਿੰਦੇ ਨੇ ਇੱਕ ਪਿੰਡ ਹੋਵੇ ਨਾ ਤੇ ਚੌਧਰੀ ਇੱਕ ਹੋਵੇ ਤੇ ਸੱਚ ਇਹਵੇ ਉਹ ਪਿੰਡ ਸੁਖੀ ਵੱਸਦਾ ਹੈ। ਇਹ ਕੱਲਾ ਪਿੰਡ ਨਾ ਲਈਏ, ਅਸੀਂ ਸਭ ਤੋਂ ਛੋਟੀ ਇਕਾਈ ਘਰ ਦੀ ਗੱਲ ਕਰੀਏ, ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੈ ਨਾ। ਜੇ ਤੇ ਪਰਿਵਾਰ ਦਾ ਇੱਕ ਮੁਖੀ ਹੈ, ਸੂਝਵਾਨ ਪੁੱਤ ਨੂੰਹਾਂ ਪੋਤੇ ਧੀਆਂ ਉਹਦੇ ਯਕੀਨ ਤੇ ਚੱਲਣ, ਮੰਨ ਲਓ ਕਿ ਪੁੱਤਰ ਹੀ ਘਰ ਚ ਚੰਗਾ ਸੂਝਵਾਨ ਹੋਵੇ, ਇੱਕ ਦੀ ਅਗਵਾਈ ਵਿੱਚ ਚੱਲਣ, ਫਿਰ ਤਾਂ ਸੱਚਮੁੱਚ ਘਰ ਕਿਤੇ ਟਿਕਾਣੇ ਲੱਗ ਜਾਏਗਾ। ਤੇ ਜੇ ਈਰਖਾਂ ਵਸ ਹੋ ਕੇ ਕਹਿਣ ਲੱਗ ਪਏ ਇਹ ਕਿਵੇਂ ਅੱਗੇ, ਆਖਰ ਅਸੀਂ ਨਹੀਂ ਆਗੂ ਬਣ ਸਕਦੇ। ਆਗੂ ਬਣਨਾ ਕੇਵਲ ਸਰੀਰਕ ਬਲ ਨਹੀਂ, ਆਗੂ ਬਾਣੀ ਹੋ ਸਕਦਾ ਜਿਹਨੂੰ ਰੱਬ ਨੇ ਅੰਦਰ ਦੀ ਅਕਲ ਵੀ ਦਿੱਤੀ ਹੋਵੇ। ਹੁਣ ਇਹ ਬੰਦਾ ਦਵੈਸ਼ ਕਰਕੇ ਕਹਿ ਇਹ ਕਿਉਂ ਆਗੂ, ਅਸੀਂ ਆਗੂ ਨਹੀਂ ਪਰਿਵਾਰ ਦੇ। ਸੱਚ ਏਵੇ ਇੱਕ ਘਰ ਦਾ ਇਮਾਨਦਾਰ ਆਗੂ ਹੋਵੇ ਤੇ ਬਿਜਨਸ ਵੀ ਘਰ ਵੀ ਤਰੱਕੀ ਕਰਦਾ, ਤੇ ਜਿੱਥੇ ਦੋ ਕੜਾਮ ਚੌਧਰੀ ਬਣ ਜਾਣ ਉੱਥੇ ਸਭ ਕੁਝ ਚਲਾ ਜਾਂਦਾ, ਕਿਉਂਕਿ ਦੋਵਾਂ ਵਿੱਚ ਕਲੇਸ਼ ਹੈ। ਇਸ ਤੋਂ ਅੱਗੇ ਤੁਰੋ, ਦੇਖੋ ਇੱਕ ਸੁਸਾਇਟੀ ਹੈ, ਉਹਦੇ ਵਿੱਚ ਇੱਕ ਬੰਦੇ ਤੇ ਭਰੋਸਾ ਕਰ ਲਈਏ। ਉਂਝ ਵੈਸੇ ਖਿਮਾ ਕਰਿਓ ਮੈਂ ਸ਼ਬਦ ਕਹਿਣ ਲੱਗਾ, ਅੱਜ ਸਭ ਤੋਂ ਵੱਡੀ ਜਿਹੜੀ ਬਿਮਾਰੀ ਸਿੱਖਾਂ ਵਿੱਚ ਨਾ ਉਹ ਸ਼ੱਕ ਦੀ ਹੈ। ਇੱਥੇ ਕੋਈ ਕਿਸੇ ਨੂੰ ਭਰੋਸਾ ਨਹੀਂ ਜੇ, ਸੱਚ ਇਵੇਂ ਹਰ ਬੰਦਾ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ। ਜਿੱਥੇ ਸ਼ੱਕ ਆ ਜਾਏ ਉੱਥੇ ਬੰਦੇ ਸਮਾਜ ਤਰੱਕੀ ਕਿਵੇਂ ਕਰੇਗਾ, ਕਿਉਂਕਿ ਭਰੋਸਾ ਹੀ ਤਾਂ ਸਾਨੂੰ ਅੱਗੇ ਲੈ ਕੇ ਜਾਂਦਾ ਹੈ। ਜਿੱਥੇ ਸ਼ੱਕ ਆਏਗਾ ਉੱਥੇ ਤਰੱਕੀ ਨਹੀਂ, ਕਿਉਂਕਿ ਸ਼ੱਕ ਫਿਰ ਦੁਬਿਧਾ ਪੈਦਾ ਕਰਦਾ, ਦੁਬਿਧਾ ਵਿੱਚੋਂ ਸਾਰੀ ਖੇਡ ਵਾਪਰਦੀ ਹੈ। ਜੇ ਇੱਕ ਸੁਸਾਇਟੀ ਹੋਵੇ, ਇੱਕ ਸੰਸਥਾ ਹੋਵੇ, ਇੱਕ ਆਗੂ ਬਣਾ ਦਿੱਤਾ ਉਹਦੇ ਤੇ ਭਰੋਸਾ ਕਰ, ਤੇ ਜੇ ਦੂਜਾ ਉੱਠ ਕੇ ਕਹੇ ਵੀ ਇਹਦੇ ਹੁੰਦਿਆਂ ਸਾਡੀ ਕੋਈ ਪੁੱਛ ਨਹੀਂ, ਖਿਮਾ ਕਰਿਓ ਜਿੰਨਾ ਮਰਜ਼ੀ ਉਹ ਕੌਮ ਤਰੱਕੀ ਕਰਦੀ ਹੋਵੇ, ਜਿੱਥੇ ਦੋ ਆ ਜਾਣਗੇ ਉੱਥੇ ਲੱਤਾਂ ਖਿੱਚਦਿਆਂ ਪੂਰੀ ਦੀ ਪੂਰੀ ਸ਼ਕਤੀ ਇੱਕ ਦੂਜੇ ਨੂੰ ਥੱਲੇ ਲਾਉਣ ਤੇ ਲੱਗ ਜਾਏਗੀ, ਵਿਕਾਸ ਦਾ ਕੰਮ ਕੋਈ ਵੀ ਨਹੀਂ ਹੋਵੇਗਾ। ਕਿਉਂਕਿ ਦੋ ਆ ਗਏ ਨਾ, ਜਿੱਥੇ ਦੋ ਆ ਗਏ ਉੱਥੇ ਟਿਕਾ ਕਿੱਥੇ। ਹੁਣ ਇੱਕ ਮੁਲਕ ਹੋਵੇ, ਭਾਵੇਂ ਦੇਖੋ ਡੈਮੋਕਰੇਸੀ ਹੈ, ਲੋਕਤੰਤਰ ਹੈ ਨਾ, ਵੋਟਾਂ ਨਾਲ ਜਿਹੜਾ ਇੱਕ ਚੁਣਿਆ ਜਾਂਦਾ ਗੱਲ ਉਹਦੀ ਮੰਨੀ ਜਾਂਦੀ ਹੈ। ਠੀਕ ਹੈ, ਆਪੋਜੀਸ਼ਨ ਵਿੱਚ ਬਾਤ ਨਹੀਂ ਬੈਠਾ, ਉਹ ਅਨੇਕਾਂ ਮਸਲਿਆਂ ਤੇ ਜ਼ਰੂਰ ਸੰਵਾਦ ਰਚਾਂਦਾ ਹੈ, ਪਰ ਇੱਕ ਹੀ ਬੰਦਾ ਜਿਹਨੂੰ ਆਗੂ ਮੰਨਿਆ ਜਾਂਦਾ ਹੈ ਉਹ ਮੁਲਕ ਨੂੰ ਚਲਾਉਂਦਾ ਹੈ। ਤੇ ਜਿਹੜਾ ਇੱਕ ਵਾਸ਼ਿੰਗਟਨ ਵਿੱਚ ਹੋਵੇ ਤੇ ਦੂਜਾ ਸਨ ਫਰਾਂਸਿਸਕੋ ਝੰਡਾ ਲਾ ਕੇ ਕਹੇ ਮੈਂ ਬਰਾਬਰ ਦਾ ਚੱਲਣਾ, ਕਿ ਮੁਲਕ ਤਰੱਕੀ ਕਰੂਗਾ? ਨਹੀਂ। ਜਿੱਥੇ ਦੋ ਹੋਣਗੇ ਉੱਥੇ ਡਾਂਗ ਖੜਕੇਗੀ। ਸਿੱਧੀ ਜੀ ਗੱਲ ਕਹਾਂ ਗੁਰਮੁਖੋ, ਪਤੀ ਇੱਕ ਹੈ ਤੇ ਸੁਹਾਗਣ ਹੈ, ਖਿਮਾ ਕਰਿਓ ਮੈਂ ਸ਼ਬਦ ਬਾਣੀ ਦੇ ਆਧਾਰ ਤੇ ਕਹਿ ਰਿਹਾ, ਵਾਸ਼ਨਾ ਦੇ ਆਧਾਰ ਤੇ ਨਹੀਂ। ਇੱਕ ਸਾਈਂ ਦਾ ਭਰੋਸਾ ਹੈ, ਭੈਣੇ ਸੁਹਾਗਣ ਹੈ, ਤੇ ਜੇ ਕਿਤੇ ਮਨ ਦੂਜੇ ਵਾਲੇ ਪਾਸੇ ਚਲਾ ਗਿਆ ਸੁਹਾਗਣ ਨਹੀਂ, ਬਸ ਸੱਸੇ ਦੀ ਥਾਂ ਤੇ ਦੱਦਾ ਲੱਗ ਜਾਣਾ, ਦੁਹਾਗਣ ਬਣ ਜਾਏ। ਦੂਜਾ ਭਾਉ ਜਿੱਥੇ ਦੂਜਾ ਆ ਗਿਆ, ਭਾਈ ਸਾਹਿਬ ਦੇ ਬਚਨ ਨੇ ਕਹਿਣ ਲੱਗੇ, ਦੋਏ ਦਰਪਣ ਦੇਖੈ ਏਕ ਸਹਿ ਅਨੇਕ ਰੂਪ, ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ। ਜੀ ਦੂਜਾ ਭਾਵ ਛੱਡ ਦੇ। ਮਹਾਰਾਜ ਕਹਿ ਰਹੇ ਨੇ ਭਾਈ ਸਾਹਿਬ ਕਿ ਦੋਏ ਦਰਪਣ ਦੇਖੈ ਏਕ ਸੇ ਅਨੇਕ ਰੂਪ, ਦੋਏ ਨਾਉ ਪਾਉ ਧਰੈ ਪਹੁੰਚੈ ਨਾ ਪਾਰ ਹੈ, ਦੋਏ ਦਿਸ਼ਾ ਗਹਿ ਗਹਾਏ ਸਹਿ ਹਾਥ ਪਾਉ ਟੁੱਟੈ, ਦੋ ਰਾਏ ਦੋ ਚਿੱਤੇ ਹੋਏ ਭੂਲ ਪਗ ਧਾਰ ਹੈ, ਦੋਏ ਭੂਪ ਤਾਂ ਕਿ ਗਾਉ ਪਰਜਾ ਨਾ ਸੁਖੀ ਖੋਤ। ਇੱਕ ਪਿੰਡ ਦੇ ਦੋ ਚੌਧਰੀ, ਉੱਥੇ ਪਰਜਾ ਵਿਚਾਰੀ ਕਿੱਥੇ ਜੀਏਗੀ? ਦੋਏ ਭੂਪ ਤਾਂ ਕਿ ਗਾਉ ਪਰਜਾ ਨਾ ਸੁਖੀ ਖੋਤ, ਦੋਏ ਪੁਰਖਨ ਕੀ ਨਾ ਕੁਲਾ ਬਧੂ ਨਾਰ ਹੈ, ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ। ਦੂਜਾ ਭਾਉ ਕੀ ਹੋਵੇ? ਬਾਬੇ ਨਾਨਕ ਦਾ ਸਿੱਖ, ਗੁਰੂ ਗੋਬਿੰਦ ਸਿੰਘ ਜਦ ਸਿੱਖ ਤੇ ਦੂਜੇ ਦੇਵਤਿਆਂ ਨੂੰ ਪੂਜੀ ਜਾਏ, ਇਹ ਦੂਜਾ ਭਾਉ ਹੈ। ਆਈ ਤਾਂ ਅੱਜ ਗੁਰਦੇਵ ਨੇ ਖਾਲਸਾ ਸਾਜ ਕੇ ਕਿਰਪਾ ਕੀਤੀ, ਗੁਰਦੁਆਰੇ ਦੇਗ ਚੜਾਉਂਦਾ ਪਿਆ ਹੈ ਤੇ ਵੀਰਵਾਰ ਨੂੰ ਛੋਲੇ ਬਣਾ ਕੇ ਉਹ ਵੀ ਤੁਰਿਆ ਜਾਂਦਾ ਹੈ। ਕਹਿੰਦਾ ਕੋਈ ਗੱਲ ਨੀ, ਗੁਰਦੁਆਰੇ ਲੈ ਕੇ ਆਇਆ ਵਾ ਨਾ, ਲੈ ਕੇ ਤੇ ਛੋਲੀ ਆਇਆ। ਸੱਚ ਏਵੇ, ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਅੰਦਰ ਭਰਮ ਉਹੀ ਪਲਦਾ ਹੈ, ਕਿਉਂਕਿ ਸ਼ਨਿਚਰਵਾਰ ਨੂੰ ਛੋਲੇ ਸ਼ਨੀ ਦੇਵਤੇ ਨੂੰ ਚੜਦੇ ਨੇ। ਕਹਿੰਦਾ ਚਲੋ ਤੈਨੂੰ ਨੀ ਤੇ ਮੈਂ ਗੁਰਦੁਆਰੇ ਲੈ ਜਾਂਦਾ, ਬੈਠਾ ਤੇ ਸ਼ਨੀ ਦੇਵਤਾ ਹੀ ਅੰਦਰ ਹੈ ਨਾ। ਹੁਣ ਮੰਗਲਵਾਰ ਆ ਗਿਆ, ਉਦਨ ਬਦਾਨਾ ਚੁੱਕ ਕੇ ਤੁਰਿਆ ਆਉਂਦਾ, ਦੂਜਾ ਭਾਵ ਹੀ ਹੈ ਨਾ। ਸਿਰਫ ਥਾਂ ਚੇਂਜ ਹੋ ਗਈ ਪਰ ਅੰਦਰ ਚੇਂਜ ਨਹੀਂ ਹੋਇਆ, ਅੰਦਰ ਅਜੇ ਵੀ ਦੂਜੇ ਭਾਵ ਚ ਖਲੋਤਾ ਹੈ। ਪੇਪਰ ਸਾਇੰਸ ਦਾ ਦੇਣ ਚੱਲਿਆ ਹੈ ਤੇ ਪਾਣੀ ਪਿੱਪਲ ਦੀਆਂ ਜੜਾਂ ਚ ਪਾਉਂਦਾ ਪਿਆ ਹੈ, ਸਾਇੰਸ ਤਰਕ ਦੀ ਗੱਲ ਕਰਦੀ, ਉਹ ਪਿੱਪਲ ਨੂੰ ਪਾਣੀ ਦੇਈ ਜਾ ਰਿਹਾ ਹੈ, ਮੌਲੀ ਉਹਨੂੰ ਚਾਰ ਚੁਫੇਰੇ ਬੰਨੂ ਜਾ ਰਿਹਾ ਹੈ। ਮੈਨੂੰ ਇੱਕ ਵਿਦਵਾਨ ਦੇ ਸ਼ਬਦ ਯਾਦ ਨੇ, ਉਹ ਕਹਿੰਦਾ ਕਿ ਜਦੋਂ ਬੰਦਾ ਅੰਦਰ ਦੇ ਭਰਮ ਨਾ ਛੱਡੇ, ਥਾਵਾਂ ਬਦਲ ਜਾਂਦਾ ਪਰ ਭਰਮ ਉਸੇ ਤਰ੍ਹਾਂ ਰਹਿੰਦਾ ਹੈ। ਦੇਖੋ ਗੁਰਦੁਆਰੇ ਆ ਗਿਆ, ਹੁਣ ਸਤਿਗੁਰੂ ਦੇ ਘਰ ਵਿੱਚ ਦੇਗ ਦੀ ਪ੍ਰਵਾਨਗੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਹੀ ਸਵੀਕਾਰ ਹੈ ਨਾ, ਬਾਕੀ ਲੰਗਰ ਅਸੀਂ ਸੰਗਤ ਲਈ ਤਿਆਰ ਕਰਨੇ ਖਾਂ। ਹਜ਼ੂਰ ਦੇ ਇਸ ਬਚਨ ਨੂੰ ਲੈ ਕੇ ਵੀ ਦੂਜਾ ਪਾਉ, ਇਹਦੇ ਬੜੇ ਵੱਡੇ ਅਰਥ ਨੇ ਕਿ ਪੂਜਾ ਦੂਜੇ ਦੀ ਨਾ ਕਰੀ, ਉਪਾਸਨਾ ਦੂਜੇ ਦੀ ਨਾ ਕਰੀ, ਝੁਕੀ ਇਸ਼ਟ ਜਾਣ ਕੇ ਕਿਸੇ ਦੂਜੇ ਕੋਲ ਨਾ ਝੁਕੀ। ਫਿਰ ਬੇਨਤੀ ਸਮਝਿਓ, ਇਸ਼ਟ ਜਾਣ ਕੇ ਕੇਵਲ ਗੁਰੂ ਅੱਗੇ ਝੁਕ। ਤੇ ਉਹ ਉਰਦੂ ਦੇ ਵਿਦਵਾਨ ਨੇ ਕਿਹਾ ਸੀ, ਕਹਿੰਦਾ ਜਦੋਂ ਮੈਂ ਲੋਕਾਂ ਨੂੰ ਦੇਖਣਾ ਕਿ ਸਿਰਫ ਪਹਿਰਾਵੇ ਬਦਲੇ ਨੇ, ਅੰਦਰ ਦੀਆਂ ਬਿਰਤੀਆਂ ਨਹੀਂ ਬਦਲੀਆਂ, ਉਹ ਲਿਖਦਾ ਕਿ ਸਿਤਾਰੇ ਸਮਝਤੇ ਹੈ ਕਿ ਗਗਨ ਬਦਲਾ ਹੈ, ਬੁਲਬੁਲ ਸਮਝਤੀ ਹੈ ਕਿ ਚਮਨ ਬਦਲਾ ਹੈ। ਸਮਝਨੇ ਆ, ਬੜੀ ਵੱਡੀ ਬਦਲਾਟ ਆ ਗਈ। ਸਿਤਾਰੇ ਸਮਝਤੇ ਹੈ ਕਿ ਗਗਨ ਬਦਲਾ ਹੈ, ਬੁਲਬੁਲ ਸਮਝਤੀ ਹੈ ਕਿ ਚਮਨ ਬਦਲਾ ਹੈ, ਮਗਰ ਕਬਰ ਕੀ ਖਮੋਸ਼ੀ ਕਹਿਤੀ ਹੈ ਯਾਰ, ਲਾਸ਼ ਤੋਂ ਵਹੀ ਹੈ ਪਰ ਕਫਨ ਬਦਲਾ ਹੈ। ਬੰਦੇ ਦੀ ਬਿਰਤੀ ਤਾਂ ਉਹੀ ਹੈ, ਸਿਰਫ ਕੱਪੜੇ ਚੇਂਜ। ਮਹਾਰਾਜ ਨੇ ਕਿਹਾ ਦੂਜਾ ਭਾਉ ਛੱਡ ਦੇ, ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਆਓ ਥੋੜਾ ਜਿਹਾ ਅੱਜ ਦੇ ਦਿਨ ਵੱਲ ਆਵਾਂ, ਕਿਉਂਕਿ ਅੱਜ ਗੱਲ ਕਰਨੀ ਜ਼ਰੂਰੀ ਹੈ। ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਉ। ਅੱਜ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ, ਮਤ ਤਾਂ ਆਪਣੀ ਛੱਡ ਗਏ, ਦੂਜਾ ਭਾਵ ਵੀ ਉਹਨਾਂ ਤਿਆਗ ਦਿੱਤਾ, ਸਿਰਫ ਆਪਣੇ ਕਲਗੀ ਵਾਲੇ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। थोड़ा जिहा पिछोकड़ वल जाइए, देखो अमृत दे दो पक्ष ने, एक है संत पक्ष ते दूजा है सिपाही पक्ष। ए नहीं कि अमृत दी दात दे के सिर्फ सिपाही रा पक्ष रखिया संत पक्ष नू त्याग दिता, बिल्कुल नहीं। ए असल च की खेड सी जेड़ी 30 मार्च 1699 नू वापरी, उदन 30 मार्च सी जेड़ी उदन वापरी, ए सारी दा खाका की है, दा बेस की सी। हजूर सच्चे पातशाह ने 239 साल शब्द सी वर्तने का, 200 साल तो वध समा लाया। असल भी जादू नाथ सरकार ने एक गल लिखी, वो कहिंदा जेड़ी खालसे दे हाथ विच तेग गुरु गोबिंद सिंह जी ने पकड़ाई, ओदी फौलाद गुरु नानक साहब रख के गए सन। फौलाद लोहा उन्हां तैयार कीता, गुरु कलगी वाले ने तेग वो खालसे दे हाथ च पकड़ाई। थोड़ा जा पिछोकड़ वल जाओ हिंदुस्तान दी, हुण कई सज्जन मैनूं इह वी कहिंदे ने हिंदुस्तान ना क्या करो, वो इस शब्दां च ना पईए, बाणी च आउंदा खुरासान खसमाना किया हिंदुस्तान डराया। वो कहिंदे ने भारत कह दिओ, इंडिया कह दिओ, वो हिंदुस्तान क्यों, उत्थों उहनां नूं महसूस हुंदा वी हिंदू शब्द आ जांदा, आपां इन्ने संकीर्णता वल ना चलीए। ये बाबे ने बाणी शब्द वरतिया। उस वेले की सी कि मध्य युग विच गुरु साहब ने हर चीज चेंज कर दिती। ये चेंज करद्या करद्या 200 साल वध समा लगा जिदन खालसा बने। किवें चेंज आई, हिंदुस्तान दे विच लोग गुलाम सन, सच है ना, सदियां तक गुलाम रहे। पंजाब दी धरती गुरु साहबां तो पहला ही ए ता पैदान सी, इधरों दर्रा खैबर रही लंघदे सन, आउंदियां भी जुत्ती झाड़ जांदे सन, ते जांदियां होइयां सब कुछ लुट के इधरों निकलदे सन। लोग गुलाम सन, एकता नहीं सी। जे एक हुंदे कदी हिंदुस्तान गुलाम ना हुंदा। असल विच आपस विच वंडे होए, उन्हां नूं सुरा ते सुंदरी ने सब कुछ पुला दिता। सुरा दा अर्थ शराब, सुंदरी दा अर्थ आप समझदे हो कामणी। उन्हां नूं शराब दे नशे ने ते वासनावां ने सब कुछ भुला दिता। महाराज जी ने देखिया इन्हां दे अंदर गुलामी धस गई है। ये बंदे किवें हुण देखो, जदों आपां बोली भी बोलने आ ना सतगुरु, तां इत्थों तक कि जेड़ा मलेशां दी बोली बोलदा सी उहनूं वी कहिंदे सन ओ भलिया, अपनी मां बोली नूं छड के तेरा भला नहीं होणा। घर घर मियां सभना जियां बोली अवर तुम्हारी। क्यों क्या मियां, क्योंकि बीवी ते मियां, मियां बीवी कहने हैं ना। हुण पति पत्नी सी, कंत ते सुहागन सी, पर हकूमत दी बोली इन्नी अंदर असर कर गई कि हिंदुस्तान दे लोक एक दूजे नूं मियां बीबी कहन लग पे। ते साडे विच वी अज लोक शब्द वरते ने मियां बीबी। महाराज जी ने कहा तुहाडी तां बोली चेंज हो गई, उहनां हमलावरां दी बोली लै ली जिहड़ी अपने घरां च वरदे। खत्रियां तां धर्म छोड़िया, मलेश भाखिया गई, बोली उन्हां दी पकड़ ली। विद्या नूं ग्रहण करना, तलीम लैनी माड़ी कोई गल नहीं, पर अपनी मां बोली नूं छड़ दिता ते सच एवे बंदा रुल जाएगा। वो पिछे जे पंजाब च लिखिया भी सी कि मां बोली नूं भुल जाओगे ते कखां वांगू रुल जाओगे। जे बोली ही चली गई, हुण देखिया महाराज जी ने गुलामी है की तब्दीली लियांदी। गुलाम विचारा सिर झुकांदा सी, गुलाम विचारा सिर ते खलोता रहिंदा सी, गुलाम विचारा रस्ते च खलोता रहिंदा है, गुलाम दी कोई मर्जी नहीं। महाराज जी ने तब्दीली की लियांदी, उन्हां कहा भी इस बंदे अंदरों बंदे दी गुलामी किवें मिटाई जाए। उन्हां कहा छड, जे गुलामी ही करनी है बंदे दी गुलामी छड, मैं तेनूं वाहिगुरु दा गुलाम बना देना। समझो एक नुकता सी, क्यों शब्द बाणी च बड़े हुंदे ने। कल वी असीं विचार रहे सां, कहो कबीर गुलाम घर का जी आए भावें मार, मुल खरीदी लाला गोला मेरा नौ सुभागा, गुर की बचनी खाट बिकाना। क्या कहन लगे, इनू गुरु दा गुलाम बना दे, इनू परमात्मा दा गुलाम बना दे। सतगुरु दा बचन उन्हें पढ़ के गए, हम चाकर गोबिंद के, बंदे दी चाकरी वाली बिरती कढ वाहिगुरु दे गुलाम बना दिता। उस तो अगे देखिए कि आदमी जेड़ा सी उथे, जिन्ने बाणी च असी नाम पढ़ने, देखो हिंदूइज्म दे अवतारवाद नाल ओ जुड़े ने। इनू लुकाइए ना गल, गोपाल कृष्ण जी नाल संबंधित है, गोवर्धन ਕ੍ਰਿਸ਼ਨ ਜੀ ਨਾਲ ਸੰਬੰਧਿਤ ਹੈ। ਜੇ ਕੋਸ਼ ਨੂੰ ਦੇਖਾਂਗੇ, ਦਮੋਦਰ ਜਿਹਦੇ ਲੱਕ ਦੇ ਦੁਆਲੇ ਤੜਾਗੀ ਹੈ, ਉਹ ਕ੍ਰਿਸ਼ਨ ਜੀ ਨਾਲ ਸੰਬੰਧਿਤ ਹੈ। ਧਨਕੁਤਾਰੀ, ਸਾਰੰਗ ਪਾਨ, ਅਸੀਂ ਜਿੰਨੇ ਸ਼ਬਦ ਪੜ੍ਹਦੇ ਹਾਂ, ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਹੜੇ ਸ਼ਬਦ ਅਵਤਾਰਾਂ ਨਾਲ ਜੁੜੇ ਹੋਏ ਸਨ, ਖਿਮਾ ਕਰਿਓ, ਹੋ ਸਕਦਾ ਮੈਂ ਗਲਤ ਹੋਵਾਂ, ਕਿਸੇ ਦੀ ਸੋਚ ਇਸ ਤੋਂ ਅੱਗੇ ਹੋਵੇ। ਉਹਨਾਂ ਕਿਹਾ ਵੀ ਦੇਵ ਪੂਜਾ ਦੀ ਥਾਂ ਮੇਰੇ ਮਾਲਕ ਨੇ ਸਾਰੇ ਸ਼ਬਦ ਇੱਕ ਓਂਕਾਰ ਦੇ ਨਾਲ ਜੋੜ ਦਿੱਤੇ ਕਿ ਧਰਤੀ ਦੀ ਪਾਲਣਾ ਕਰਨ ਵਾਲਾ ਇੱਕ ਹੈ, ਧਰਤੀ ਦਾ ਸਹਾਰਾ ਦੇਣ ਵਾਲਾ ਇੱਕ ਹੈ, ਸਾਵਲ ਸੁੰਦਰ ਰਾਮਈਆ ਵੀ ਉਹ ਹੈ। ਇੱਕ ਕਿਰਪਾ ਕੀਤੀ, ਉਹਨਾਂ ਨੇ ਇਹਨਾਂ ਨਾਵਾਂ ਨੂੰ ਵਾਹਿਗੁਰੂ ਜੀ ਨਾਲ ਜੋੜ ਦਿੱਤਾ, ਪਰਮਾਤਮਾ ਨਾਲ ਜੋੜ ਦਿੱਤਾ। ਵਕਤ ਆਇਆ, ਇੱਕ ਹਿੰਦੁਸਤਾਨ ਵਿੱਚ ਹੋਰ ਖੇਡ ਸੀ ਕਿ ਜਦੋਂ ਬੰਦੇ ਤੇ ਜ਼ੁਲਮ ਹੋਵੇ ਨਾ, ਭਗਤੀ ਮੂਵਮੈਂਟ ਕਿਉਂ ਨਿਕਲੀ, ਕੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾ ਜਿਹੜੇ ਭਗਤ ਨੇ ਉਹ ਉਹਨਾਂ ਜ਼ਿਆਤਾਂ ਨਾਲ ਸੰਬੰਧਿਤ ਨੇ ਕਿ ਜਿਨ੍ਹਾਂ ਨੂੰ ਉੱਥੋਂ ਦੇ ਸਮਾਜ ਨੇ ਦੁਰਕਾਰਿਆ। ਮੈਂ ਉੱਥੋਂ ਦੇ ਸਮਾਜ ਕਹਿ ਰਿਹਾ, ਭਗਤ ਰਵਿਦਾਸ ਸਾਹਿਬ ਚਮੜੇ ਦੀ ਕਿਰਤ ਕਰਦੇ ਨੇ, ਉਹਨਾਂ ਬਾਣੀ ਚ ਆਪਣੇ ਲਈ ਸ਼ਬਦ ਚਮਾਰ ਵਰਤਿਆ, ਕਹਿ ਰਵਿਦਾਸ ਚਮਾਰ ਅਸੀਂ ਪੜ੍ਹਨੇ। ਭਗਤ ਨਾਮਦੇਵ ਛੀਪੇ ਨੇ, ਉਹਨਾਂ ਨੇ ਆਪਣੇ ਲਈ ਸ਼ਬਦ ਵਰਤੇ, ਛੀਪਾ ਆਪਣੇ ਨਾਮ ਨਾਲ ਲਾਇਆ। ਕਬੀਰ ਸਾਹਿਬ ਜੁਲਾਹੇ ਨੇ, ਜਾਤ ਜੁਲਾਹਾ ਮਤ ਕਾ ਧੀਰੋ ਨਾ ਕਿਹਾ, ਸੈਣ ਜੀ ਨਾਈ ਨੇ, ਧੰਨਾ ਜੀ ਉਹ ਜੱਟ ਨੇ, ਖੇਤੀ ਪੈ ਕਰਦੇ ਨੇ। ਹੁਣ ਜਦੋਂ ਅਸੀਂ ਇਹਨਾਂ ਮੈਂ ਸਿਰਫ ਕੁਝ ਕੁ ਨਾਂ ਲਏ ਨੇ, ਇਹਨਾਂ ਮਹਾਂਪੁਰਖਾਂ ਨੂੰ ਜਾਂ ਇਹਨਾਂ ਲੋਕਾਂ ਨੂੰ ਸਦੀਆਂ ਤੱਕ ਗੁਲਾਮ ਬਣਾ ਕੇ ਰੱਖਿਆ, ਇਹਨਾਂ ਨੂੰ ਜ਼ਲੀਲ ਕੀਤਾ ਗਿਆ, ਫਿਰ ਅੰਦਰੋਂ ਇੱਕ ਚਿੰਗ ਉੱਠੀ ਕਿ ਧਰਮ ਸਥਾਨਾਂ ਤੇ ਵੀ ਥਾਂ ਨਹੀਂ, ਸਮਾਜ ਵਿੱਚ ਵੀ ਥਾਂ ਨਹੀਂ, ਖੂਹ ਤੋਂ ਪਾਣੀ ਕੋਈ ਨਹੀਂ ਭਰਨ ਦਿੰਦਾ, ਘੋੜੇ ਤੇ ਚੜ੍ਹਨ ਕੋਈ ਨਹੀਂ ਦਿੰਦਾ, ਢੋਲ ਕੋਈ ਨਹੀਂ ਵਜਾਣ ਦਿੰਦਾ। ਅੰਦਰ ਇੱਕ ਖਿਆਲ ਉੱਠਿਆ ਮਨਾ, ਉਸ ਪਰਮਾਤਮਾ ਦਾ ਸਹਾਰਾ ਲੈ ਜਿਹੜਾ ਆਪਣੇ ਦਰ ਤੋਂ ਕਦੀ ਕਿਸੇ ਨੂੰ ਧੱਕਦਾ ਨਹੀਂ। ਉਸ ਵਿੱਚੋਂ ਫਿਰ ਭਗਤੀ ਮੂਵਮੈਂਟ ਪੈਦਾ ਹੋਈ। ਭਾਵੇਂ ਜਿਹੜੀ ਭਗਤੀ ਦਾ ਕੰਸੈਪਟ ਦੱਖਣ ਤੋਂ ਚੱਲਦਾ ਹੈ ਹਿੰਦੁਸਤਾਨ ਵਿੱਚ, ਹੁਣ ਉਦੋਂ ਭਗਤ ਜਿਉਂ ਜਿਉਂ ਭਗਤੀ ਕਰਨ ਲੱਗੇ, ਸਿਮਰਨ ਕਰਦਿਆਂ ਕਰਦਿਆਂ ਉਹਨਾਂ ਅੰਦਰ ਇੱਕ ਅਣਖ ਪੈਦਾ ਹੋਈ ਉਹਨਾਂ ਮਹਾਂਪੁਰਖਾਂ ਨੇ। ਫਿਰ ਉਸ ਵਕਤ ਵੰਗਾਰਿਆ, ਕਬੀਰ ਸਾਹਿਬ ਨੇ ਵੰਗਾਰ ਕੇ ਸ਼ਬਦ ਕਹਿ ਸਨ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਉਹਨਾਂ ਵੰਗਾਰ ਕੇ ਕਿਹਾ, ਪੰਡਿਆ ਕਵਨ ਕਮਾ ਤੁਮ ਲਾਗੇ, ਬੁੱਢੋ ਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਪਾਗੇ। ਇਥੋਂ ਤੱਕ ਉਹਨਾਂ ਹਕੂਮਤ ਨੂੰ ਵੀ ਵੰਗਾਰਿਆ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਵਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵੰਗਾਰਿਆ, ਨਾਮਦੇਵ ਜੀ ਨੇ ਵੰਗਾਰਿਆ ਜਦੋਂ ਉਹਨਾਂ ਦੇ ਕਿਹਾ ਗਿਆ ਕਿ ਸੁਲਤਾਨ ਪੁੱਛੇ ਸੁਣ ਬੇ ਨਮਾ। ਮੈਂ ਬੇਨਤੀ ਕਰਨੀ ਚਾਹੁੰਦਾ, ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਚੋਂ ਲਈਏ ਵੀ 30 ਮਾਰਚ 1699 ਨੂੰ ਜੋ ਵਾਪਰਿਆ ਉਹਦੀ ਪ੍ਰਿਸ਼ਠ ਭੂਮੀ ਕੀ ਹੈ, ਉਹਦਾ ਪਿਛੋਕੜ ਕੀ ਹੈ। ਹੁਣ ਨਾਮਦੇਵ ਜੀ ਨੇ ਵੰਗਾਰਿਆ, ਸੁਲਤਾਨ ਪੁੱਛੇ ਸੁਣ ਬੇ ਨਾਮਾ, ਦੇਖੂ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨ ਨੇ ਬਾਦਲਾ, ਦੇਖੂ ਤੇਰਾ ਹਰ ਬੀਠਲਾ। ਇਹ ਸ਼ਬਦ ਕਹਿ ਉਹਨੇ ਵੰਗਾਰ ਕੇ ਕਿਹਾ, ਨਾ ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਉਹ ਕਹਿੰਦਾ, ਛੱਡ ਪਰਾ ਮਾਂ ਮੇਰੀਏ, ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋ ਹਰ ਗੁਣ ਗਾਏ। ਹਕੂਮਤ ਨੂੰ ਵੰਗਾਰਿਆ ਉਹਨਾਂ, ਪਰ ਇਹ ਨਾ ਸਮਝਿਓ ਕਿ ਮੈਂ ਭਗਤਾਂ ਨੂੰ ਕੋਈ ਛੁਟਿਆਉਣ ਲਈ। ਗੁਰੂ ਨਾਨਕ ਸਾਹਿਬ ਨਿਰੰਕਾਰ ਰੂਪ ਨੇ, ਗੋਬਿੰਦ ਰੂਪ ਨੇ, ਭਗਤਾਂ ਸੱਚ ਕਿਹਾ। ਕਬੀਰ ਸਾਹਿਬ ਨੇ ਸਭ ਤੋਂ ਪਹਿਲੀ ਗੱਲ ਕਹੀ, ਉਹ ਸ਼ਬਦ ਅਸੀਂ ਪੜ੍ਹਨੇ ਆ ਕਿ ਗਗਨ ਦਮਾਮਾ ਬਾਜਿਓ, ਕਬੀਰ ਸਾਹਿਬ ਦਾ ਨਾ ਗੱਲ, ਉਹ ਅੰਦਰ ਤੇ ਬਾਹਰ ਦੇ ਜੰਗ ਦੀ ਕਰ ਰਹੇ ਨੇ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਣ ਕੋ ਦਾਓ, ਸੂਰਾਂ ਸੋ ਪਹਿਚਾਨੀਏ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛਾਡੈ ਖੇਤ। ਕਬੀਰ ਸਾਹਿਬ ਦਾ ਸ਼ਲੋਕ ਹੈ, ਉਚਾਰਨ ਉਹਨਾਂ ਨੇ ਕੀਤਾ। ਕਬੀਰ ਪੰਥੀ ਵੀ ਆ ਜਾਈਦਾ ਜਦੋਂ ਮਿਲਦੇ ਨੇ, ਕਿਉਂਕਿ ਵਕਤ ਨਾਲ ਆਪਣੀ ਪਰਿਭਾਸ਼ਾ ਬਣਾ ਗਏ ਹੋਰ ਤਰ੍ਹਾਂ ਦੀ। ਉਹ ਕਹਿੰਦੇ, ਦੇਖੋ ਕਬੀਰ ਦਾ ਸ਼ਬਦ ਸੇ ਗਾਉਂਦੇ ਨੇ ਕਿ ਪੁਰਜਾ ਪੁਰਜਾ ਕੱਟ ਮਰੇ, ਤੇ ਮੈਂ ਇੱਕ ਨੂੰ ਇੱਕੋ ਗੱਲ ਕਹੀ ਸੀ, ਅਸੀਂ ਕਬੀਰ ਸਾਹਿਬ ਨੂੰ ਉਹਨਾਂ ਦੇ ਸ਼ਬਦ ਨੂੰ ਗੁਰੂ ਸ਼ਬਦ ਜਾਣ ਕੇ ਮੱਥਾ ਟੇਕਨੇ ਆ। ਉਹਨਾਂ ਪੁਰਜਾ ਪੁਰਜਾ ਕਿਹਾ, ਪਰ ਕੋਈ ਤੁਹਾਡੇ ਚੋਂ ਪੁਰਜਾ ਪੁਰਜਾ ਕੱਟ ਮਰਿਆ? ਪੁਰਜਾ ਪੁਰਜਾ ਉਹੀ ਕੱਟ ਮਰੇ ਜਿਹੜੀ ਮੂਵਮੈਂਟ ਗੁਰੂ ਨਾਨਕ ਨੇ ਤਿਆਰ ਕੀਤੀ ਸੀ। ਪੁਰਜਾ ਪੁਰਜਾ ਉਹ ਕੱਟ ਮਰੇ। ਹੁਣ ਉਹ ਦੇਖਿਆ ਵੀ ਉਹ ਭਗਤੀ ਕਰਨ ਵਾਲਿਆਂ ਨੂੰ ਮੰਦਰਾਂ ਚੋਂ ਧੱਕੇ ਮਾਰੇ ਗਏ, ਉਹਨਾਂ ਨੂੰ ਬਾਹਰ ਕੱਢਿਆ ਗਿਆ, ਤੇ ਉਹਨਾਂ ਨੇ ਆਪਣੇ ਅੰਦਰ ਦੀ, ਮੈਂ ਦਰਦ ਕਹਾਂਗਾ, ਇਹ ਪੀੜਾ ਬਾਣੀ ਚ ਕਹੀ ਕਿ ਪੰਡਿਆ ਮੋਕੋ ਢੇਡ ਕਹਿਤ ਖੈ, ਤੇਰੀ ਪੈਜ ਪਛਾਉਂਦੀ ਖੋਹਿਲਾ। ਇਹ ਪੰਡਿਤ ਮੈਨੂੰ ਧੱਕੇ ਮਾਰਦਾ ਹੈ। ਉਹਨਾਂ ਮਹਾਂਪੁਰਖਾਂ ਕਿਹਾ ਬਾਣੀ ਵਿੱਚ ਕਿ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਰਸਾਰੰਗ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਥਾਂ ਪੁਰ ਥਾਂ ਜਾ ਕੇ ਆਪਣੇ ਮੁਬਾਰਕ ਚਰਨ ਪਾਏ, ਜਿਹਨੂੰ ਅਸੀਂ ਉਦਾਸੀ ਸ਼ਬਦ ਵਰਤਨੇ ਹਾਂ। ਚੜਿਆ ਸੋਧਮ ਧਰਤ ਲੁਕਾਈ, ਭਾਈ ਸਾਹਿਬ ਨੇ ਕਿਹਾ ਜਿੱਥੇ ਜਿੱਥੇ ਮਹਾਂਪੁਰਖਾਂ ਦੇ ਬਚਨ ਮਿਲੇ ਹਜ਼ੂਰ ਸੱਚੇ ਪਾਤਸ਼ਾਹ ਨੇ ਉਹਨਾਂ ਭਗਤ ਸਾਹਿਬਾਨਾਂ ਦੇ ਨਾਲ ਗੋਸ਼ਟੀਆਂ, ਉਹਨਾਂ ਦੇ ਅਨੁਯਾਈਆਂ ਨੂੰ ਮਿਲੇ, ਉਹ ਸਾਰੇ ਬਚਨ ਇਕੱਠੇ ਕਰ ਪੋਥੀ ਰੂਪ ਲੈ ਆਂਦੇ। ਗੁਰਮੁਖੋ ਜਦੋਂ ਧੰਨ ਗੁਰੂ ਅਰਜੁਨ ਸਾਹਿਬ ਦਾ ਵੇਲਾ ਆਇਆ, ਬਾਣੀ ਸਿੱਖ ਪੋਥੀਆਂ ਚੋਂ ਪੜ੍ਹਦੇ ਨੇ ਇੱਕ ਨਵਾਂ ਇਨਕਲਾਬ ਆ ਗਿਆ ਪੰਜਵੇਂ ਜਾਮੇ ਵਿੱਚ, ਕਿ ਜਿਨ੍ਹਾਂ ਮਹਾਂਪੁਰਖਾਂ ਦੇ ਬੋਲ ਕਿ ਉਹਨਾਂ ਨੂੰ ਮੰਦਰਾਂ ਚ ਕੋਈ ਵੜਨ ਨਹੀਂ ਸੀ ਦਿੰਦਾ, ਧੰਨ ਗੁਰੂ ਅਰਜੁਨ ਦੇਵ ਜੀ ਨੇ ਕਿਰਪਾ ਕੀਤੀ, ਸਾਰੀ ਬਾਣੀ ਇੱਕ ਥਾਂ ਤੇ ਇਕੱਠੀ ਕਰਕੇ ਉਹਨੂੰ ਹਰਿਮੰਦਰ ਸਾਹਿਬ ਚ ਪ੍ਰਕਾਸ਼ ਕਰ ਦਿੱਤਾ ਤੇ ਇਹ ਕਹਿ ਦਿੱਤਾ ਕਿ ਇਹਨੂੰ ਨਮਸਕਾਰ ਕਰੋ। ਸ੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਸਥਾਨ ਸਭ ਨਹਿ ਦਰਸ਼ ਹੈ, ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉਤਮ ਹੈ ਸਭ ਕਾਲ ਰਹੇ ਹੈ। ਉਹਦੇ ਵਿੱਚ ਭਗਤਾਂ ਦੇ ਬਚਨ ਦਰਜ ਕੀਤੇ ਗਏ, ਭੱਟਾਂ ਦੇ ਬਚਨ ਦਰਜ ਕੀਤੇ ਗਏ, ਸਿੱਖਾਂ ਦੀ ਬਾਣੀ ਦਰਜ ਕੀਤੀ ਗਈ। ਮੈਂ ਫਿਰ ਬੇਨਤੀ ਕਰਦੇ ਹਾਂ, ਇੰਨਾ ਮਾਣ ਕਰਿਓ, ਹਿੰਦੁਸਤਾਨ ਵਿੱਚ 1604 ਤੋਂ ਪਹਿਲਾਂ ਕੋਈ ਗ੍ਰੰਥ ਨਹੀਂ ਜਿਹੜਾ ਅਧਿਆਤਮਕ ਤੌਰ ਤੇ ਪੂਰੇ ਹਿੰਦੁਸਤਾਨ ਦੀ ਸਾਰੇ ਸ਼ਬਦਾਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਅਗਵਾਈ ਕਰੇ। ਸਿਰਫ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ ਵਿੱਚ ਹਿੰਦੁਸਤਾਨ ਦਾ ਹਰ ਆਤਮਦਰਸ਼ੀ ਮਹਾਂਪੁਰਖ ਬੋਲ ਰਿਹਾ, ਇੱਕ ਏਕਤਾ ਸੀ। ਮਹਾਰਾਜ ਜੀ ਨੇ ਇੱਕ ਸੁਰਤਾ ਲੈ ਆਂਦੀ, ਫਿਰ ਇੱਥੋਂ ਤੱਕ ਇੱਧਰ ਨਹੀਂ ਤੁਰਨਾ। ਭਗਤਾਂ ਨੇ ਆਪਣੇ ਸਾਹਿਬ ਨੂੰ ਸ਼ਬਦ ਵਰਤੇ, ਕਿਸੇ ਬੀਠਲ, ਕਿਸੇ ਰਮਈਆ, ਕਿਸੇ ਅੱਲਾ, ਕਿਸੇ ਕਰੀਮ, ਕਿਸੇ ਰਹੀਮ ਵਰਤਿਆ, ਗੁਰੂ ਗ੍ਰੰਥ ਸਾਹਿਬ ਇੱਕ ਥਾਂ ਪ੍ਰਕਾਸ਼ ਹੋ ਗਏ। ਵਕਤ ਚੱਲਿਆ, ਕੀਰਤਨ ਹੁੰਦੇ ਰਹੇ, ਸਤਿਗੁਰੂ ਨੇ ਚਾਰ ਜੰਗਾਂ ਲੜੀਆਂ, ਛੇਵੇਂ ਜਾਮੇ ਜਿੱਤੇ। ਸੱਤਵੇਂ ਗੁਰਦੇਵ ਨੇ 2200 ਘੋੜ ਸਵਾਰ ਰੱਖਿਆ, ਪਰ ਜੰਗ ਕੋਈ ਨਹੀਂ ਕੀਤੀ। ਗੁਰੂ ਅਰਜੁਨ ਦੇਵ ਸ਼ਹੀਦ ਹੋ ਗਏ, ਆਪਾਂ ਸਾਰੇ ਜਾਣਦੇ ਹਾਂ। ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸਮਾਂ ਆਇਆ। ਦੇਖੋ ਇਹ ਕ੍ਰਾਂਤੀ ਕਿਸ ਤਰ੍ਹਾਂ ਬਣਦੀ ਗਈ। ਬਾਣੀ ਕੋਲ, ਧੁਰਾ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਕੋਲ, ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਗਏ ਤੇ ਬੰਗਲਾ ਸਾਹਿਬ ਜਿੱਥੇ ਹੈ, ਇਤਿਹਾਸ ਕਹਿੰਦਾ ਡੇਢ ਘੜੀ ਔਰੰਗਜ਼ੇਬ ਦਰਵਾਜ਼ੇ ਅੱਗੇ ਖਲੋਤਾ ਰਿਹਾ। ਜਿਸ ਬਾਦਸ਼ਾਹ ਨੂੰ ਮਿਲਣੀ ਲੋਕ ਵਕਤ ਮੰਗਦੇ ਨੇ, ਉਹ ਬਾਦਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬੰਗਲੇ ਅੱਗੇ ਖਲੋਤਾ ਰਿਹਾ। ਇੱਕੋ ਗੱਲ ਕਹੀ, ਨਹਿ ਮਲੇਸ਼ ਕੋ ਦਰਸ਼ਨ ਦੇਖ, ਇਸ ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ। ਮਹਾਰਾਜ ਜੀ ਨੇ ਦਰਸ਼ਨ ਨਹੀਂ ਦਿੱਤਾ। ਉਸ ਤੋਂ ਬਾਅਦ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਆਏ। ਦੇਖੋ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੀ ਭਗਤੀ, ਉਹਨਾਂ ਦਾ ਵੈਰਾਗ, ਉਹਨਾਂ ਦਾ ਸਿਮਰਨ, ਉਹਨਾਂ ਦਾ ਭੋਰਾ। ਤੇ ਦਾਸ ਨੇ ਸ਼ਾਇਦ ਇੱਥੇ ਇੱਕ ਵਾਰ ਬੇਨਤੀ ਕੀਤੀ ਸੀ, ਅੱਜ ਕੱਲ ਤਾਂ ਹੁਣ ਕਹਿਣ ਲੱਗ ਪਏ ਭੋਰਿਆਂ ਚ ਬਹਿੰਦੇ ਨੇ ਜੀ ਫਲਾਣੇ। ਚੇਤੇ ਰੱਖਿਓ, ਸਾਡੇ ਵਰਗੇ ਗਾਲੜੀ ਕੋਈ ਨੀ, ਜੇ ਸਿਰ ਤਲੀ ਤੇ ਰੱਖ ਕੇ ਤੁਰਦਾ, ਸਿਰ ਤੇ ਖੱਫਣ ਵੀ ਉਹ ਬੰਨ ਕੇ ਤੁਰਦੇ ਜਿਹੜੇ ਭੋਰਿਆਂ ਵਿੱਚ ਬੈਠ ਕੇ ਬੰਦਗੀ ਕਰਦੇ, ਸਿਮਰਨ ਕਰਕੇ ਜਿਹੜੇ ਤੁਰੇ। ਬਾਬਾ ਦੀਪ ਸਿੰਘ ਦਾ ਦਮਦਮਾ ਸਾਹਿਬ ਭੋਰਾ ਹੈ ਤਖਤ ਸਾਹਿਬ ਦੇ ਅੰਦਰ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਬਾਬਾ ਬਕਾਲਾ ਸਾਹਿਬ, ਹਜ਼ੂਰ ਸੱਚੇ ਪਾਤਸ਼ਾਹ ਨੇ ਇੱਧਰ ਭਗਤੀ ਕਰ ਰਹੇ ਨੇ, ਉਧਰ ਦਸ਼ਮੇਸ਼ ਪਿਤਾ ਦੇ ਬਚਨ ਨੇ ਕਿ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਹੋਇਆ। ਮਾਤਾ ਪਿਤਾ ਨੇ ਭਗਤੀ ਕੀਤੀ, ਇੰਨਾ ਸਿਮਰਨ ਕੀਤਾ, ਇੰਨੀ ਬੰਦਗੀ ਕੀਤੀ। ਦੇਖੋ ਜਦੋਂ ਅਸੀਂ ਬਚਿੱਤਰ ਨਾਟਕ ਦਾ ਇਹ ਪਵਿੱਤਰ ਅਧਿਆਇ ਪੜ੍ਹਨੇ ਖਾਂ, ਇਹ ਪੜ੍ਹਨੇ ਖਾਂ ਕਿ ਅਮ ਮੈਂ ਆਪਣੀ ਕਥਾ ਬਖਾਨੋ, ਤਪ ਸਾਧ ਜੇ ਬਿਦ ਮੋਹਿ ਆਨੋ, ਖੇਮ ਕੁੰਟ ਪਰਬਤ ਕਹਿ ਜਹਾਂ, ਸਬਦ ਸਰਿੰਗ ਸੋਭਿਤ ਕਹਿ ਤਹਾਂ, ਸਬਦ ਸਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜੈ ਜੋ ਕਮਾਵਾ, ਤੈ ਅਮ ਅਧਿਕ ਤਪੱਸਿਆ ਸਾਧੀ, ਮਾਂ ਕਾਲ ਕਾਲ ਕਾ ਅਰਾਧੀ, ਇਹ ਵਿਦ ਕਰਤ ਤਪੱਸਿਆ ਭਇਓ, ਦੁਆ ਤੇ ਏਕ ਰੂਪ ਹੋਏ ਗਯੋ। ਧਿਆਨ ਦਿਆ ਜਿਸ ਤੁਕਾਂ ਵੱਲ, ਇਹ ਤਾਂ ਹੋ ਗਿਆ ਹਜ਼ੂਰ ਨੇ ਪਿਛੋਕੜ ਉਹਦਾ ਜ਼ਿਕਰ ਕੀਤਾ। ਹੁਣ ਅਜੇ ਆਇਆ ਕਲਗੀਧਰ ਜੀ ਦਾ, ਪਰ ਉਸ ਤੋਂ ਪਹਿਲਾਂ, ਆਗਮਨ ਤੋਂ ਪਹਿਲਾਂ ਵਿੱਚ ਕੁਝ ਪਵਿੱਤਰ ਸਤਰਾਂ ਦਿੱਤੀਆਂ, ਉਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਾਤਾ ਪਿਤਾ ਦੀ ਬੰਦਗੀ ਨਾਲ। ਕਹਿਣ ਲੱਗੇ ਅਸੀਂ ਦਵੈਤੇ ਰੂਪ ਹੋਏ, ਏਕ ਹੋ ਗਏ। ਤੇ ਉਧਰ ਤਾਂਤ ਮਾਤ ਮੁਰ ਅਲਖ ਅਰਾਧਾ, ਮਾਤਾ ਤੇ ਪਿਤਾ ਨੇ ਉਸ ਅਕਾਲ ਪੁਰਖ ਦੀ ਇਬਾਦਤ ਕੀਤੀ, ਬਹੁਵਿਧ ਯੋਗ ਸਾਧਨਾ ਸਾਧਾ, तिन जो करी अल्लाह की सेवा ताते भय प्रसन्न गुरुदेवा तिन प्रभ जब आय समोय दिया तब हम जन्म कलू में लिया। अगले वचन कहन लगे चित ना भयो हमरो आवन कह चुभी रही सुरत प्रभ चरणन में ज्यो त्यों प्रभ हमको समझायो इम कह कह ए लोक पठायो। उथे फिर सारा चलदा है बचित्र नाटक भी सृष्टि विच कौन कौन आए किस तरह आए अखीर ते फिर महाराज जी दे बचन जेडे वैसाखी वाले दिन हजूर ने मुकम्मल किते कहन लगे इम कह कह ए लोक सदायो ए भेजिया ते शब्द की कहे कहन लगे मैं अपना सुत तोहे निवाजा कादे ली पंथ परचुर करबे को साजा जहां तहां तुम धर्म चलाए कबुद्ध करनते लोक हटाए। महाराज के पंथ परचुर पंथ दे प्रचार ली क्योंकि पंथ निर्मल गुरु नानक साहब ने ही शुरू कर दिता है प्रचार ली। फिर अगे बचन कहंदे आ के ठाड भयो मैं जोर कर बचन कहां सिर नाए पंथ चला तब जगत में जब तुम करो सखाए। साहब ने कहा साडे आउन दा मकसद ये वे हम ए काज जगत मो आए धर्म खेत गुरदेव पठाए जहां तहां तुम धर्म बिथारो दुष्ट दोखियन पकर पिछारो यही काज धरा हम जनमंग समझ लियो साधु सब मनमंग धर्म चलावन संत उभारन दुष्ट सबन को मूल उपारन। जड़ा पट्टन ली दोखियां दिया हजूर सच्चे पातशाह ने आती मार्च 1699 आया वैसाखी वाला दिन है। हालांकि वैसाखी दी महत्ता उस तो पहला भी गुरु घर विच बहुत है हिस्टरी दियां कुछ घटनावां जुड़ियां ने उधर नहीं। महाराज जी ने परे हुए दीवान विच अज दे दिन कृपा की थी जेड़ी पृष्ठ भूमि गुरु नानक साहब तो तैयार हो गई शब्दा करके जिन्हां नूं धक्या गया उन्हां नूं थां दित्ती। अज महाराज जी ने कहा एक काम करना है खालसा सिरजना है जेड़े अगे वक वक बैंदे सन इन्हां नूं इक्को बाटे विचो अमृत दी दात दे देनी है। इन्हां दा पहरावा एक इन्हां दा इष्ट एक इन्हां दा खाना एक इन्हां दा बाटा एक इन्हां दा गुरु एक इन्हां दी मां एक इन्हां दा पिता एक। हजूर सच्चे पातशाह जी ने यह ज्यादा मैं दोहरावा ना वैसाखी दी साखी सुबह भी जिक्र होया है कि श्री साहब नंगी तलवार श्री साहब लेके आए सच्चे पातशाह ये ता भाई परचे ने ते मालक अध्यापक दी मर्जी है जी हो जा मर्जी पा दे ओदी मर्जी कटोरा सट के कह लेने कटोरा कड परचे ही है ना ओदी मर्जी है कि 12 साल गागर टवा दे ओदी मर्जी है थड़े बनाई जाए परचे पाण वाले दी मर्जी है लाहौर भेज दे जो ता ओही है ना। अज उन्हें श्री साहब कड के कहा मेनू एक शीश चाहिदा है मेनू सिर चाहिदा है एक गुरमुखो सच एवे अज मन दी मतड़ी त्याग के ओ सारे आपा नाम जानू खां के भाई दया सिंह भाई धर्म सिंह भाई हिम्मत सिंह भाई मोहकम सिंह भाई साहब सिंह ओ ते ए ते दुबदा होनी नहीं चाहीदी भी ओ कोई बकरियां दी गल करे जो वैसे मैं तेनू छेड़ देनी जदों मन मने ही कि सतगुरु मेरा मार जवाल है। महाराज ता कहिंदे ने जेते जी जीवन लै सा जवाले ते जवाले ता के असा ये तो गुरु नानक साहब दिख है सारे जीव सह लेंदे ने ते जे तू शवान ते आले तेरे लिए कोई वड्डी गल है तू सह तो बिना रखना है ये खेड है गुरु दी। सवेरे दिलबर साहब मैनू सतबीर सिंह उन्हां दी गल कोट कर रहे सन कि गुरु ने पर्दा लाया पर्दे च खेड वरताई अब्दुल तुरानी कहिंदा बाहर खेड वापरी वो कहिंदा है भी बाहर खेड वापरी शीश जोड़े इस तरह होया सब कुछ। हजूर सच्चे पातशाह जी ने करके अमृत तैयार देखो उन्हां पंजां नूं अमृत दी दात दित्ती। बेनती है कि पानी सी पानी च मिठास है मिठास मिठा खिमा करियो माता जीतो जी ने पाया है। इतिहास जो कहिंदा है माता साहिब कौर जी अमृत संचार तो बाद आए ने इहनूं सुन के मतलब यह मत समझना भी गलत जी गल कह रहे हैं माता साहब बाद चाहे ने हां जदों यह ख्याल बनिया सी हजूर ने कहा कि असी जीतो जी तो बाद यह शब्द भावें विद्वाना ने गृह शब्द वरते पर माता साहिब कौर अजे भी दिल्ली का जिहड़ा पुराना रिकॉर्ड है ना, पिछले समय माता जी दे जीवन ते बोलना सी पुराने रिकॉर्ड विच अजे भी कवारा डोला ही लिखा जाता है। रोहतास तो आए ने, हजूर तो तकरीबन 16 साल की आरबला का भी फर्क है माता साहब जी का। हजूर साहब आप देखने माता साहब का स्थान हुण जदों आए ने कुवारे डोले दे रूप च, फिर जदों ए मंच इठी जगयासा संतान दी कलगी वाले तरस दे घर विच आए, कहन लगे भरे दरबार विच कि जिन्हां नूं अमृत दी दात दित्ती ए खालसा साहब देवां दी झोली विच पाया, ए तेरा पुत्तर है। खैर उह दिन अमृत दी दात दे मालक ने कृपा की। रतन सिंह भंगू ने लिखे है महाराज जी ने यह गल रवाल सर भी कही, यह गल पहाड़ियां दी मीटिंग विच भी कही। उन्हें कहा देखो जी तुहाडे घर च कौन जट ने, तरखान ने, बाणिए ने, कंबो ने, सूद ने, बटपार ने। महाराज जी ने कहा नहीं। हजूर ने कहा फरमाया सतगुरु ने ते रतन सिंह भंगू ने लिखिया कह कह लगे सत सनात और 12 जात जाने नहीं राजनीति की बात, जट बूट जय कह जग माही, बाणिए बकाल कराड़ खत्री सदाही, ला लुहार तरखान हुती जात कमीनी शब्द वरते, छीपो कलानन पै नीचन पै कृपा कीनी, इन गरीब सिखों को देव पातशाही। ये याद करे खमरी गुरियाए, जिन्हानु नीच कह रहे हो इन्हां नु सरदार बनावांगा। सच एवे जो गुरु ग्रंथ साहिब च शब्द दी एक मूवमेंट है कि सच किसे हिरदे चो निकले, ओ भावे चम दा कम करे, ओ लकड़ दा कम करे, ओ कपड़े दा कम करे, जिदे अंदर सच उपज गया ओनू गुरु ग्रंथ साहिब च थां है। ते जात कोई होवे किरत पहला भावे मापिया दी कोई होवे, जिन्हू अमृत दी दात मिल गई ओनू पंथ विच थां है। हजूर सच्चे पातशाह ने किरपा कीती, पंजां नू अमृत दी दात दित्ती, ते फिर आप उन्हां नू कहा कि मैनू अमृत दी दात दिओ। ये शब्द कहे हजूर अमृत शकल लगे, अमृत दी दात ली ये सतगुरु दी खेड है। भाई नंद लाल साहब जी तां कहिंदे ने कि एवें कोई भुलेखे च ना पै जाए कि पहला अमृत दिता फिर अमृत छकिया क्यों। कहन लगे आप ही आशके ते आप ही मशूक है, शब्द यही ने। हक राह महबूब गुर गोबिंद सिंह, तालबो मतलूब गुर गोबिंद सिंह, आप ही खोजी आप ही खोज। यूं कह लो आपस को आपे आदेश, आपे गुर चेला है आपे, यूं कह लो आपे गुरु ते आपे चेले वाली खेड़ सी। कह लगे अमृत दी दात ठीक है, पावे हर वारी कहना किसे क्या भी तुसी की दियोगे, खिमा करियो। दास दी एक बेनती है कि जिस सिख नू कह दिता ना मैनू अमृत दी दात दियो, वो ता गरीब नवाज दे चरना झुक गए शुकराने नाल कि एडी वड्डी दात दे दित्ती कि गुरु कलगी तर गोबिंद राय तो गोबिंद सिंह बना ली। अमृत दी दात उन्होंने दित्ती, जदों अमृत दी दात लई भाई गुरदास दूजे दी पौड़ी है, भावे बाद विच रचना हुई हर सच्चे तख्त रचाया सतसंगत मेला, नानक निरपो निरंकार विच सिद्धा खेला, गुर सिमर मनाई काल का खंडे की बेला, पीवो पौल खंड तार होए जन्म सुखेला, गुर संगत कीनी खालसा मन मुखी दुखेला। ते आवाज आनंदपुर चो आ रही सी वाह वाह गोबिंद सिंह आपे गुर चेला, आपे गुरु ते आपे चेले ने अमृत दी दात दिती। फिर उस नाल रहता करहता, हालांकि रहता ते करहता दा बेस भी गुरु ग्रंथ साहिब के रहतनामे उस बेस ते लिखे ने। पुरातन रहतनामे पढ़ो जिवें वार्तक रहतनामे ने, उन्हां च लिखिया है कि सिख पराए रूप नू ना तके, थले लिखदे ने शाख ग्रंथ जी की पर तरिया रूप ना पेखे नेतर। फिर लिखदे ने कि सिख किसे का हक ना खाए, साख गुरु ग्रंथ साहिब जी की के हक पराया नानका उस सुवर उस गाए। आ बाबा जी ने रहत ही दसी ऐसी कला ना खेडी है जित दरगह गया हारी है, ऐसा काम मूले ना कीचे जित अंत पछो ताई है, ए रहत ये बाबा होर खाना खुशी खुआर, जित खाद तन पीड़िया मन में चले बेकार। सच्चे पातशाह ने अमृत दी दात दिती, रहता दृढ़ कराइया करहता तो बचन लई कह दिता, ते अज जो कोई समाज मान रहा है ना, भावे साडे लोग कहिंदे ने नहीं जी जे आ गल ना हुंदी ते बड़ी सिक्खी फैलनी सी, नहीं इत्थे गिनती दी गल नहीं, इकट्ठ तां हजारां दा सी पर जेड़े पंज नित्र के बाहर आ गए बस ओही इतिहास बन के रह गया। जीवन ही पलटदे ने, हजूर सच्चे पातशाह दी अमृत दी ताकत ने एक नवा इनकलाब होर लियांदा। ओ दास सिर्फ दो चार मिनट लैने कह के समाप्ति करदा हां कि हजूर दे सिख उन्हां नूं अमृत जल ते विच खंडा, जल तरल है खंडा ठोस है, कल्ला जल नहीं रहन दिता, सर्ब लोह दी पान दे के सर्ब लोह जी की रक्षा हमने महाराज जी ने किया। खा खंड बिहंडंग खल दल खंडंग आतरण मंडंग बर बंडंग पुज दंड अखंडंग तेज प्रचंडंग जोत अमंडंग, पानी दी तरह ते वेखी जदो कोई दुश्मन चढ़ के आवे फिर खंडा लेके अगे खलोना भी तू है। मीरी ते पीरी इकट्ठे कर दिते, बस एक बेनती करके संपन्नता करदा दास ए सदीव का रहेगा। अज इंटरनेशनल कानून बन गए कि तुसी जहाज च स्मोक नहीं कर सकते, लोग जिहड़े करदे हुण कह रहे ने ना हिंदुस्तान विच ते थां थां ते मुंह भी दिखाए ने कैंसर वाले ना खाओ तंबाकू। मेरे गुरु ने सदियां पहला कह दिता कि मेरा सिख भुल के भी इहदे वल तकेगा नहीं। सिख दी गल छड्डो, गुरु दा तां घोड़ा भी उस खेत वाले पासे नहीं गया। हजूर सच्चे पातशाह ने करहतां तों बचाया, अज ओ खतरनाक बीमारियां जिदे नाल लोक बचदे नहीं पए। इको गल हिंदुस्तान च बसां दे पिछे ला के लाया कि नहीं, अपने जीवन साथी के साथ जिंदगी बतीत करने से ही बचोगे। मेरे गुरु ने क्या देखी, पर बेटी को बेटी जाने, पर स्त्री को मात बखाने, अपनी स्त्री सो रत होई रहतवान गुर का सिंह सोई। हजूर सच्चे पातशाह दिता अमृत, उस अमृत ने हिंदुस्तान दी तस्वीर बदल के रख दिती, तकदीर बदल के रख दिती। जिन्हां लोकां नूं गुलाम बनाया सी तां ही बुल्ले ने कहा भूरियां वाले राजे कीते मुगलां जहर प्याले पीते, रुलण वालियां नूं पातशाहियां दे दित्तियां। फिर इस अमृत दी ताकत सी कि नादर वर्गे नूं भी जकरीए ने गल कही, कहिंदा ए मरिया नहीं हो, ए मारिया नहीं हो मरने, ते मरदा भी नहीं, सिख तोपां नाल नहीं मरदा, गोलियां नाल नहीं मरदा, ए जिद्दन मरदा है ना अपनियां वल्लों विश्वास घात करके मरदा, होर नहीं किनू मारदा। मैं कल पात्र दी एक रचना सी, उहने लिखिया मैनूं चंगी लगी, जिस तेग दे घाट गुरु उतरे, जिस तेग दे घाट गुरु उतरे उस तेग तो खून सुकदा नहीं, भावे दस्तार सजा के आ जावे ते भावे जन्यू पा के आ जावे औरंगजेब साथों लुकदा नहीं। पर उस अमृत ने नादर वर्गे नूं वी उहदे सूबेदार ने कह दिता मुर्शद इनका वली भयो है, इनको आबे हयात दयो है, सो ऐसी गयो कलाम बतै है जिससे बनाए सुधा ये लय है, सोए पिलाए लोगन कह ताई सियारण ते सिंह लेत बनाई। कहिंदा जिथे पंज कठे हुंदे ने उथे अमृत बना लैंदे ने। मैं अखां नाल देखिया कि गिद्दड़ वर्गे बंदे पींदे ने ते शेर वर्गियां बड़का मारदे बाहर हुंदे गरजदे शेर दी तरह। सियारण ते सिंह लेत बनाई गजब अक्सर तिसका हम देखा, बुझ दिल होवत शेर बिशेखा, कान ना किसू की ये राखत, शहन शाह खुद ही को भाखत। कहिंदा बाकी साडे बारे की ख्याल रखदे ने, नादर कहिंदा कहिंदे सानू कहिंदे ने अवर सबन को जीव चरासी, ए चरासी दा खाजा मानत आप ताए अवनाशी। असी अकाल देखा ते देखो इस अमृत दी बरकत सी। अखीर समाप्ति शबाज सिंह सोहना बड़ा है, भाई शबेक सिंह शबाज सिंह चरखड़ियां ते चढ़े लाहौर दे, इन्हां नूं वर्तनी सिख कहिंदे सन पहला, शक उदो भी साडे बंदे करदे हुंदे सन, वो ठेकेदारी करदे सन, ते जिदन किल्लत लैके आए उन्हां नूं कहता छड्डो ये तां सरकारी है, उन्हें कहा भी चलो ये तां गुरु जानदा वक्त दसेगा केड़ा किते खलोता। उन्हां दा पुत्तर सोहना बड़ा सी शाबाज सिंह, इन्ने सोहने सन कहिंदे ने एक तां बाणी पढ़न करके उन्हूं जेड़ा वेखदा नहीं सच्ची मुची सुन हो जाए, एडे सोहने विद्वान बड़े दाड़ा सोहना। कहिंदे ने काजी पढ़ाण वाला ही प्रभावित हो गया, बेटी दा निकाह करना चाहिया, मुक दी गल की, पकड़े गए बाप ते पुत्र, ਚਰਖੜੀਆਂ ਤੇ ਚਾੜਿਆ ਗਿਆ। ਇੱਕ ਗੱਲ ਰਤਨ ਸਿੰਘ ਭੰਗੂੜਾ ਲਿਖੀ ਏ, ਕਹਿੰਦੇ ਨੇ ਜੋ ਅਸੀਂ ਸੁਣਿਆ ਵੱਡਿਆਂ ਤੋਂ, ਕਹਿੰਦੇ ਨੇ ਕਿਹਾ ਸੀ ਸ਼ਬੇਕ ਸਿੰਘ ਇੱਕੋ ਇੱਕ ਪੁੱਤਰ ਨਿਸ਼ਾਨੀ ਹੈ, ਇਹਨੂੰ ਬਚਾ, ਇਸਲਾਮ ਕਬੂਲ ਕਰ। ਉਹਨੇ ਹੱਸ ਕੇ ਕਿਹਾ ਜੇ ਬਚਾ ਲਾਂਗਾ ਮੌਤ ਨਹੀਂ ਆਏਗੀ। ਕਹਿਣ ਲੱਗੇ ਮੌਤ ਤਾਂ ਫਿਰ ਵੀ ਆਏਗੀ, ਜਿਹੜਾ ਉਹਨਾਂ ਖਿਆਲ ਚ ਤਰਿਆ ਨਾ। ਕਹਿਣ ਲੱਗੇ ਮੌਤ ਆਏਗੀ, ਮੈਂ ਵੀ ਤੁਰਾਂਗਾ। ਰਤਨ ਸਿੰਘ ਭੰਗੂ ਕਹਿੰਦੇ ਨੇ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਿਲਣਗੇ ਰਸਤੇ ਚ, ਜੇ ਬੇਮੁਖ ਹੋ ਜਾਵਾਂਗੇ ਤਾਂ ਰਸਤੇ ਚ ਬੈਠੇ ਹੋਣਗੇ, ਮਿਲਣਗੇ ਮੈਂ ਉਹਨਾਂ ਦਾ, ਮੇਰੇ ਵੱਲ ਦੇਖਣਗੇ ਤੇ ਉਹਨਾਂ ਦੇ ਕੋਲ ਵੱਡੇ ਸਾਹਿਬਜ਼ਾਦੇ ਹੋਣਗੇ, ਬਾਬਾ ਜੋਰਾਵਰ ਸਿੰਘ ਖਲੋਤੇ ਹੋਣਗੇ, ਬਾਬਾ ਫਤਿਹ ਸਿੰਘ ਪਿਤਾ ਦੀ ਗੋਦ ਵਿੱਚ ਹੋਣਗੇ ਤੇ ਮੈਨੂੰ ਦੇਖ ਕੇ ਕਹਿਣਗੇ ਦੇਖ ਮੇਰੇ ਪੁੱਤਰਾਂ ਵੱਲ, ਮੈਂ ਚਾਰਾਂ ਵਿੱਚੋਂ ਇੱਕ ਵੀ ਨਹੀਂ ਬਚਾਇਆ, ਸਭ ਕੁਝ ਪੰਥ ਧਰਮ ਦੀ ਖਾਤਰ ਕੁਰਬਾਨ ਕਰ ਦਿੱਤਾ, ਤੂੰ ਇੱਕ ਦੀ ਖਾਤਰ ਡੋਲ ਕੇ ਆ ਗਿਆ। ਕਹਿੰਦਾ ਮੈਨੂੰ ਇੱਕ ਨਹੀਂ, ਮੈਨੂੰ ਤਾਂ ਚਾਰ ਦਿਸਦੇ ਪਏ। ਉੱਥੇ ਲਿਖਿਆ ਹੈ, ਕਹਿਣ ਲੱਗੇ ਸਿੰਘਨ ਕਾਰਜ ਗੁਰੂ ਹਮਾਰੇ, ਸੀਸ ਦੀਏ ਨੀ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਡ ਚੜਾਏ, ਹਮਰੇ ਕਾਰਨ ਗੁਰ ਕੁਲ ਗਵਾਈ, ਹਮ ਕੁਲ ਰਾਖੇ ਕਮਨ ਵਢਾਈ। ਸਾਡੀ ਖਾਤਰ ਫਿਰ ਅਖੀਰ ਦੇਖੋ, ਜਿਹੜੇ ਪੰਜਾਬੀ ਦੇ ਸ਼ਾਇਰ ਨੇ ਕਿਹਾ, ਹਜ਼ੂਰ ਚਮਕੌਰ ਦੀ ਗੜੀ ਚੋਂ ਨਿਕਲੇ, ਕਹਿਣ ਲੱਗੇ ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਰਾਉਂਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ, ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ, ਮੈਂ ਸਿੱਖ ਸ਼ਹੀਦ ਕਰਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ ਕੋਲ ਅਜੀਤ ਜੁਝਾਰ ਬਿਠਾ ਚੱਲ। ਉਸ ਦੀਨ ਦਿਆਲ ਸਤਿਗੁਰੂ ਨੇ ਸੱਚ ਏਵੇ ਸਾਨੂੰ ਸਰਦਾਰੀ ਦਿੱਤੀ, ਸਾਨੂੰ ਬਾਣਾ ਦਿੱਤਾ, ਬਾਣੀ ਦਿੱਤੀ। ਆਓ ਕੱਲ ਨੂੰ ਇਸ ਲੜੀ ਨੂੰ ਥੋੜਾ ਜਿਹਾ ਅੱਗੇ ਆਪਾਂ ਤੋਰਾਂਗੇ। ਆਪ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਤੇ ਇੱਕ ਬੇਨਤੀ ਮੈਂ ਅੱਜ ਹੁਣੇ ਕਰ ਦੇਣਾ, ਕਰਨੀ ਤਾਂ ਕੱਲ ਨੂੰ ਸੀ, ਅੱਜ ਵਿਸਾਖੀ ਵਾਲਾ ਦਿਨ ਹੈ ਨਾ, ਤੇ ਮੈਨੂੰ ਹੋ ਗਿਆ ਤਕਰੀਬਨ 9-10 ਸਾਲ ਜ਼ਿਆਦਾ ਹੀ ਹੋ ਗਿਆ ਆਪ ਜੀ ਦੇ ਦਰਸ਼ਨ ਕਰਦੇ ਆ, ਇਹ ਅਸਥਾਨ ਬਣਿਆ, ਤੁਸੀਂ ਸਾਰੇ ਦੇਖ ਰਹੇ ਹੋ, ਬੜਾ ਸੋਹਣਾ ਬਣਿਆ। ਆਪ ਨੇ ਸੇਵਾ ਵੀ ਕੀਤੀ ਸੰਗਤਾਂ ਨੇ, ਤੇ ਜੋ ਮੈਨੂੰ ਸਮਝ ਲੱਗੀ ਵੀ ਮਾਇਆ ਦੀ ਹੋਰ ਵੀ ਜ਼ਰੂਰਤ ਹੈ ਤੇ ਕਰਨੀ ਸੰਗਤ ਨੇ ਪੂਰੀ ਹੈ। ਤੇ ਬੇਨਤੀ ਮੈਂ ਕਰਨ ਤੋਂ ਪਹਿਲਾਂ ਇਹ ਨਹੀਂ ਵੀ ਤੁਹਾਨੂੰ ਬੇਨਤੀ ਕਰਦਿਆਂ ਤੇ ਇਹਨੂੰ ਖੌਮੇ ਚ ਵੀ ਨਾਲ ਜਾਣਾ, ਜਿੰਨੀ ਇਹ ਮਾਇਆ ਅੱਜ ਦੀ ਹੈ ਨਾ, ਇਹ ਸਾਰੀ ਇੱਥੇ ਵੇ, ਤੇ ਜਿਹੜੀ ਤੁਹਾਡੇ ਜੇਬਾਂ ਚ ਮੈਂ ਕਦੀ ਮੰਗੀ ਨਹੀਂ, ਜੇ ਸੱਚ ਇਵੇਂ ਦੇ ਅਰਥ ਨਾ ਹੋਰ ਕਰਿਓ, ਤੇ ਨਾ ਮੈਂ ਕਦੀ ਮਾਇਆ ਦੀ ਭੇਟਾ ਦੀ ਅਰਦਾਸ ਕੀਤੀ ਜਿੰਨਾ ਦਿੱਤੀ, ਤੇ ਜਿਹੜਾ ਗਰੀਬ ਨਹੀਂ ਦੇ ਸਕਦਾ ਕੀ ਉਹਨੂੰ ਨਾਮਦਾਨ ਨਾ ਮਿਲੇ? ਆਪਣੀ ਜੇਬਾਂ ਚੋਂ ਮਾਇਆ ਕੱਢੋ ਤੇ ਇੱਥੇ ਆਪਾਂ ਸੇਵਾ ਕਰੀਏ। ਤੇ ਦੂਜੀ, ਜਿਹੜੇ ਸੁਣ ਵੀ ਰਹੇ ਨੇ, ਗੁਰੂ ਘਰ ਇਹੀ ਸਦਾ ਰਹਿਣੇ ਨੇ, ਅੱਜ ਅਸੀਂ ਕਥਾ ਕਰ ਰਹੇ ਹਾਂ, ਕੱਲ ਨੂੰ ਕੋਈ ਹੋਰ ਆਵੇਗਾ, ਅੱਜ ਕੋਈ ਪ੍ਰਬੰਧ ਕਰ ਰਿਹਾ, ਕੱਲ ਨੂੰ ਕੋਈ ਕਰੇਗਾ, ਤੁਸੀਂ ਸਾਰੇ ਇਸ ਗੁਰੂ ਘਰ ਦੀ ਹਿਸਟੋਰੀਕਲ ਬਿਲਡਿੰਗ ਹੈ, ਅੱਜ ਵਿਸਾਖੀ ਵਾਲਾ ਦਿਨ ਹੈ, ਤੇ ਸਾਰੇ ਸੇਵਾ ਕਰਿਓ। ਜਿਹੜੇ ਨਹੀਂ ਕਰ ਸਕਦੇ ਉਹ ਕੱਲ ਨੂੰ ਪ੍ਰਬੰਧਕ ਵੀਰਾਂ ਨਾਲ ਮਿਲ ਕੇ, ਇਸ ਸੇਵਾ ਵਿੱਚ ਕੋਈ ਵੀ ਮਾਈ ਭਾਈ ਨਾ ਰਹੇ ਜਿਹੜਾ ਯੋਗਦਾਨ ਪਾਏ। ਪਰਤ ਕੇ ਇਸ ਹਾਲ ਲਈ ਅਪੀਲ ਹੀ ਨਾ ਕਰਨੀ ਪਏ ਵੀ ਪੈਸੇ ਥੁੜਦੇ ਨੇ, ਸੱਚੀ ਏ। ਸਤਿਗੁਰੂ ਕਿਰਪਾ ਕਰੇ, ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।